एक ओंकार सतनाम कर्ता पुरुष निरपो निर्वैर अकाल मूर्त अजमी से गुरप्रसाद आदि सच युगादि सच है कि सच नानक होसी सच सदा सचिदानंद सतरंग प्रणासी करी मुल्क निंदा समस्त निवासी बजाय विभूति बजाय रुगनी ने हरियम करियम करी मुलिने चतर चक्र वर्ती चतर चक्र भूते स्वयं तो स्वयं सर्वदा सर्वजोते लोकालं करुणासी दयालं स्वरूपे सदायंग संगे अपंगे एक अगति गुरु नानक देवा ओंकार गुरु संग देव देवा सतनाम गुर अमर प्यारे करता रामदास गुरुवारे पुरख श्री अर्जुन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याए अजूनी तेग बहादुर राय सैभ अंगुर दशमेश सराय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ साहिब सब तेरा गुरु ग्रंथ साहिब सब तेरा जो हमरो चहे दर्शन हेरा सो सरदा कर हेरन करे पापन गण को तत्शिन हरे पूर्ण देत्यो आत्मा द्वैतै सर्वनिवार अये शांत मन संत जे तेह पद नमो हमार मुँह पूजरे शास्त्र कट पिंग गिरन चढ़ जाए अंदल खै बदलो सुने जो काल कृपा कर कहां बुद्ध प्रभु तुच्छ हमारी वरण सके महिमा जो तिरारी हम न सगत कर सिद्ध तुम्हारी आप ले हो तुम कथा तुम्हारी सो कहो चल गुरु सेवी अहनिस सहज सुभाए दर्शन परसे गुरु के जन्म मरण दुख जाए दर्शन परसे गुरु के जन्म मरण दुख जाए
वाहिगुरु साहिब जीओ गौड़ी ग्वारेरी मोहल्ला पंजवा प्राणी जाने इहो तन मेरा बहुर बहुर वाहू लपटेरा प्राणी जाने इहो तन मेरा बहुर बहुर वाहू लपटेरा पुत्र कलत्र ग्रस्त का फासा होन न पाइये राम के दासा कमन सुबिध जित राम गुण गाए कमन सुमत जित तर एह माए रहाओ जो भुलाई सो बुरा जाने साच कह सो बिखे समान ਜਾਣੈ ਨਾਹੀ ਜੀਤ ਅਰਹਾਰ। ਇਹੋ ਬਲੇਵਾ ਸਾਖਤ ਸੰਸਾਰ। ਜੋ ਹਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਸਾਧ ਸੰਗਤ ਕੈ ਨਾਹੀ ਨੇਰ, ਲਖ ਚੌਰਾਸੀ ਪ੍ਰਭਤਾ ਫੇਰ। ਇੱਕ ਜਾਲ ਫਹਾਏ ਪੰਖੀ, ਰਸ ਰਸ ਭੋਗ ਕਰਹਿ ਬਹੁ ਰੰਗੀ। ਕਹੋ ਨਾਨਕ ਜਿਸ ਭਏ ਕਿਰਪਾਲ, ਗੁਰ ਪੂਰੈ ਤਾਕੇ ਕਾਟੇ ਜਾਲ। ਕਹੋ ਨਾਨਕ ਜਿਸ ਭਏ ਕਿਰਪਾਲ, ਗੁਰ ਪੂਰੈ ਤਾਕੇ ਕਾਟੇ ਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਪ੍ਰਾਣੀ ਜਾਣੈ ਇਹੋ ਤਨ ਮੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸ੍ਰੀ ਗੁਰੂ ਖਾਲਸਾ ਸਤਿਗੁਰੂ ਜੀਓ, ਸਰਬੱਤ ਸੰਗਤਾਂ, ਜੋ ਵੀ ਸ਼ਾਮਾਂ ਦੇ ਵਕਤ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗਦੀ ਤੇ ਸਵਾਭਿਮਾਨ ਚੌਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਐਸੇ ਸਤਿਗੁਰਾਂ ਦੇ ਦਰਬਾਰ ਵਿੱਚ ਆਪ ਜੀ ਸ਼ਾਮਾਂ ਦੇ ਵਕਤ ਸੁਸ਼ੋਭਿਤ ਹੋ ਰਹੇ ਹੋ। ਸਤਸੰਗਤ ਰੂਪ ਦੇ ਅੰਦਰ ਜੇ ਸਤਸੰਗ ਦੀ ਸ਼ੋਭਾ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਮਾਂ ਤੋਂ ਇਹਨਾਂ ਸ਼ਬਦਾਂ ਦੁਆਰਾ ਕੀਤੀ ਹੈ ਕਿ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲਖ ਲਖ ਸਚਿਆਰ ਧਾਨ ਕਿਰਨ ਸਾਰੂ। ਸਾਧ ਸੰਗਤ ਦੇ ਅਸਥਾਨ ਤੇ ਉਹ ਰੱਬੀ ਨੂਰ ਜਗਮਗਾ ਰਿਹਾ ਹੈ। ਨਿਰੰਕਾਰ ਦਾ ਸ਼ਬਦ ਰੂਪ ਦੇ ਅੰਦਰ ਪ੍ਰਕਾਸ਼ ਹੋ ਰਿਹਾ। ਚੰਦਰਮਾ ਤੇ ਸੂਰਜ ਦੀਆਂ ਲੱਖਾਂ ਕਿਰਨਾਂ ਨੂੰ ਇਹ ਸਾਧ ਸੰਗਤ ਦੇ ਉਸ ਸ਼ਬਦ ਦੇ ਪ੍ਰਭਾਵ ਨੇ ਮਾਤ ਪਾ ਦਿੱਤਾ। ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਸੋ ਆਓ ਅੱਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੀਰੀ ਮੀਰੀ ਦਿਵਸ, ਜਿਸ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪੀਰੀ ਤਾਂ ਚਲੀ ਆ ਰਹੀ ਸੀ, ਉਹਦੇ ਨਾਲ ਮੀਰੀ ਪਾਤਸ਼ਾਹੀ ਦੇ ਚਿੰਨ ਰਾਜਸੀ ਠਾਠ ਵਾਠ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਸ਼ਸਤਰ ਧਾਰਨ ਦਿਵਸ ਬੜਾ ਮਹੱਤਵਪੂਰਨ ਦਿਵਸ ਹੈ। ਇਸ ਦਿਨ ਦੀਆਂ ਸਾਰੇ ਸਿੱਖ ਜਗਤ ਨੂੰ, ਜੋ ਸੰਗਤਾਂ ਇੱਥੇ ਮੌਜੂਦ ਬੈਠੀਆਂ ਹਨ, ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ, ਜੋ ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਸ਼ਸਤਰ ਧਾਰਨ ਦਿਵਸ ਹੈ। ਇਹਦੇ ਬਾਰੇ ਦਾਸ ਬਾਅਦ ਦੇ ਵਿੱਚ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰੇਗਾ। ਪਹਿਲਾਂ ਸ਼ਬਦ ਦੀ ਕੁਝ ਸੰਖੇਪ, ਅੱਜ ਸ਼ਬਦ ਦੀ ਵਿਚਾਰ ਬਹੁਤੇ ਵਿਸਥਾਰ ਨਾਲ ਨਹੀਂ ਹੋ ਸਕੇਗੀ, ਕਿਉਂਕਿ ਜਿਹੜਾ ਦਿਹਾੜਾ ਹੈ ਇਹਦੇ ਬਾਰੇ ਵੀ ਕੁਝ ਵਿਚਾਰ ਕਰਨੇ ਵਾਜਬ ਬਾਤ ਹੈ। ਸੋ ਆਓ ਹੁਣੇ ਹੁਣ ਭਾਈ ਦਇਆ ਸਿੰਘ ਜੀ ਰਾਗੀ ਸਿੰਘ ਸਾਹਿਬਾਨਾਂ ਨੇ ਬਹੁਤ ਸੁੰਦਰ ਪੀਸ ਨਾਲ ਜੀ ਨੂੰ ਸੁਣਾਇਆ। ਹੁਣ ਜੋ ਲੜੀਵਾਰ ਕਥਾ ਦਾ ਵਕਤ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 180 ਅੰਕ ਤੇ ਗੌੜੀ ਰਾਗਣੀ ਦੇ ਅੰਦਰ ਗੁਆਰੇ ਦੀ ਜਾਤੀ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਮ ਪਵਿੱਤਰ ਜੋ ਉਪਦੇਸ਼ ਵਕਤ ਜਨ ਸੁਣਨਾ ਕਰੋ ਜੇ
ਪ੍ਰਾਣੀ ਜਾਣੈ ਇਹੋ ਤਨ ਮੇਰਾ
ਸ਼ਬਦ ਭਾਵੇਂ ਤੁਕ ਬਹੁਤੀ ਔਖੇ ਨਹੀਂ ਪਰ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਸੌਖੀਆਂ ਵੀ ਲੱਗਦੀਆਂ ਸਿਧਾਂਤ ਬਹੁਤਾ ਸੌਖਾ ਤੇ ਜੇ ਤਾਂ ਪ੍ਰਾਣੀ ਦਾ ਅਰਥ ਸਿੱਧੇ ਹੀ ਮਨੁੱਖ ਕਰਕੇ ਅੱਗੇ ਲੰਘਣਾ ਹੋਵੇ ਫਿਰ ਤਾਂ ਸੌਖਾ ਹੀ ਹੈ ਕੰਮ ਪਰ ਨਹੀਂ ਤਾਂ ਇਹ ਤੁਕ ਦੀ ਅਗਲੀ ਗੱਲ ਸਮਝਣ ਵਾਸਤੇ ਕਿ ਪ੍ਰਾਣੀ ਇਸ ਤਨ ਕੀ ਇਸ ਸਰੀਰ ਨੂੰ ਮੇਰਾ ਕੀ ਆਪਣਾ ਜਾਣਦਾ ਹੈ ਪਰ ਪ੍ਰਾਣੀ ਕੀ ਹੁੰਦਾ ਸਾਨੂੰ ਪ੍ਰਾਣੀ ਕਿਉਂ ਕਹਿੰਦੇ ਨੇ ਬੜਾ ਸਿੱਧਾ ਜਿਹਾ ਪ੍ਰਮਾਣ ਹੈ ਕਿ ਜਿਨ੍ਹਾਂ ਨੂੰ ਅਸੀਂ ਧਨੀ ਕਹਿੰਦੇ ਹਾਂ ਧਨੀ ਕਿਉਂ ਕਹਿੰਦੇ ਹਾਂ ਉਹਨਾਂ ਦੇ ਕੋਲ ਧਨ ਹੈ ਤਾਂ ਕਹਿੰਦੇ ਹਾਂ ਹੁਣ ਇੱਕ ਪ੍ਰਮਾਣ ਹੈ ਇਸੇ ਤਰ੍ਹਾਂ ਸਾਨੂੰ ਪ੍ਰਾਣੀ ਤਾਂ ਕਹਿੰਦੇ ਸਾਡੇ ਕੋਲ ਪ੍ਰਾਣ ਹਨ ਪੰਜ ਜਿਹੜੇ ਅਹਿਸਾਸ ਨੇ ਪ੍ਰਾਣ ਹਨ ਪੰਜ ਉਪ ਪ੍ਰਾਣ ਪ੍ਰਾਣ ਉਪਾਨ ਉਦਾਨ ਬਿਆਨ ਆਦਿ ਇਹਨਾਂ ਦੇ ਅਹਿਸਾਸ ਜੀ ਨਾਮ ਹਨ ਤੇ ਉਪ ਪ੍ਰਾਣ ਯਾਨੀ ਛੋਟੇ ਪ੍ਰਾਣ ਨਾਗ ਪੂਰਨ ਕਰਕਲ ਦੇਵਦੱਤ ਵਿਜੈ ਸਾਡੇ ਸਰੀਰ ਦੇ ਵਿੱਚ ਪਰਮੇਸ਼ਵਰ ਨੇ ਦਸ ਟਿਕਾਣੇ ਹਵਾ ਦੇ ਵੱਖਰੀ ਵੱਖਰੀ ਕਿਰਿਆ ਕਰਨ ਵਾਸਤੇ ਇੱਕੋ ਹੀ ਹਵਾ ਨੂੰ ਦਸ ਥਾਂ ਤੇ ਟਿਕਾਇਆ ਹੋਇਆ ਦਸੇ ਥਾਂ ਤੇ ਵੱਖਰੀ ਵੱਖਰੀ ਕਿਰਿਆ ਕਰਦੇ ਉਹਦੇ ਨਾਲ ਸਰੀਰ ਚੱਲਦਾ ਇਸ ਕਰਕੇ ਉਹਨਾਂ ਪ੍ਰਾਣਾਂ ਦਾ ਮਾਲਕ ਹੋਣ ਕਰਕੇ ਸਾਨੂੰ ਪ੍ਰਾਣੀ ਕਹਿ ਜਦੋਂ ਮ੍ਰਿਤੂ ਨੂੰ ਪ੍ਰਾਪਤ ਹੁੰਦਾ ਸਰੀਰ ਵਿੱਚੋਂ ਸਾਹਸੀ ਪ੍ਰਾਣੇ ਨਿਕਲਦੇ ਪ੍ਰਾਣਾਂ ਦੇ ਘੋੜੇ ਤੇ ਵਹਿ ਕੇ ਹੀ ਜੀਵਾਤਮਾ ਪ੍ਰਲੋਕ ਨੂੰ ਜਾਂਦਾ ਹੈ ਜਾਂ ਪੁਨਰਜਨਮ ਵਿੱਚ ਆਉਂਦਾ ਇਸ ਕਰਕੇ ਤਾਂ ਭਾਈ ਪ੍ਰਾਣੀ ਦਾ ਅਰਥ ਬਣਿਆ ਪ੍ਰਾਣੀ ਜਾਣਾ ਇਹੋ ਤਨ ਮੇਰਾ ਇਹ ਪ੍ਰਾਣੀ ਸਮਝਦਾ ਵੀ ਇਹ ਜਿਹੜਾ ਤਨ ਹੈ ਨਾ ਸਰੀਰ ਇਹ ਮੇਰਾ ਸਰੀਰ ਪਤਾ ਦਾ ਅਗਿਆਨ ਕਰਕੇ ਸਾਨੂੰ ਆਪਣਾ ਲੱਗਦਾ ਇਹੋ ਜਿਹੇ ਤਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਵੀ ਕਿੰਨੀ ਵਾਰ ਧਾਰਨ ਕੀਤੀ ਤੇ ਕਿੰਨੀ ਵਾਰ ਛੋੜ ਸਤਿਗੁਰੂ ਮਹਾਰਾਜ ਕਹਿੰਦੇ ਇਹ ਅਗਿਆਨ ਨੂੰ ਦੂਰ ਕਰ
ਬਹੁਰ ਬਹੁਰ ਵਾਹੂ ਲਪਤੇਰਾ
ਬਹੁਰ ਭੀ ਗੌੜੋ ਮੁੜ ਮੁੜ ਕੇ ਵਾਰ ਵਾਰ ਵਾਹੂ ਲਪਤੇਰਾ ਇਸ ਤਨ ਦੇ ਨਾਲ ਲੰਪਟ ਹੋ ਰਿਹਾ ਇਹਦੇ ਚ ਖਚਤ ਹੋ ਰਿਹਾ ਹੈ ਯਾਨੀ ਦੇਹ ਅਧਿਆਸ ਹੋ ਰਿਹਾ ਹੈ ਇਹਦੇ ਚ ਖਚਤ ਹੋ ਰਿਹਾ ਹੈ
ਪੁੱਤਰ ਕਲੱਤਰ ਗ੍ਰਸਤ ਕਾ ਫਾਸਾ
ਫਾਸੀ ਇਹਨਾਂ ਉਚਾਰਨ ਵਾਲੀਆਂ ਤੁਕਾਂ ਤੋਂ ਪਤਾ ਲੱਗਦਾ ਹੁੰਦਾ ਹੈ ਕਿ ਪਾਠਕ ਦੀ ਸੰਖਿਆ ਹੋਈ ਹੈ ਜਾਂ ਨਹੀਂ ਜਿਹੜੇ ਪਾਠਕੂ ਹੁੰਦੇ ਆ ਸੰਗਤ ਵਿੱਚ ਉਹ ਸਾਹਸ ਜੀ ਉਸੇ ਵੇਲੇ ਸ਼ਬਦ ਤੋਂ ਪਰਖ ਲੈਂਦੇ ਆ ਵੀ ਸੰਖਿਆ ਵਾਲਾ ਪਾਠ ਹੈ ਜਾਂ ਫਿਰ ਆਪਣੇ ਆਪ ਹੀ ਸਿੱਖਿਆ ਹੋਇਆ ਤੇ ਹੁਣ ਜਿਵੇਂ ਗੁਰਮੁਖਾਂ ਨੇ ਪਾਠ ਕੀਤਾ ਬਿਲਕੁਲ ਦਰੁਸਤ ਕੀਤਾ ਗੱਗੇ ਨੂੰ ਹੁਸ਼ਿਆਰੀ ਲੱਗੀ ਆ ਕਈ ਵਾਰੀ ਰਾਰੇ ਨੂੰ ਲੱਗ ਜਾਂਦੀ ਹੈ ਜਿਹਨੂੰ ਗ੍ਰਸਤ ਕਹਾਂਗੇ ਰਾਰੇ ਨੂੰ ਹੁਸ਼ਿਆਰੀ ਲੱਗ ਗੱਗੇ ਨੂੰ ਹੁਸ਼ਿਆਰੀ ਬੋਲਣੀ ਹੈ ਤੇ ਬਾਕੀ ਜਿਹੜੇ ਅੱਖਰ ਨੇ ਇਸੇ ਤਰ੍ਹਾਂ ਜਿਵੇਂ ਭਾਈ ਸਾਹਿਬ ਨੇ ਬੋਲਿਆ ਪੁੱਤਰ ਕਲੱਤਰ ਗ੍ਰਸਤ ਦਾ ਫਾਸਾ ਗ੍ਰਸਤ ਦਾ ਫਾਸਾ ਕਹਿਣਾ ਗ੍ਰਸਤ ਦਾ ਨਹੀਂ ਕਹਿਣਾ ਅਰਥ ਗ੍ਰਸਤੀ ਉਹ ਉਹਨਾਂ ਨੂੰ ਹੋਵੇ ਜਿਵੇਂ ਇੱਕ ਨਵਾਂ ਨਵਾਂ ਮਹਾਤਮਾ ਪ੍ਰਚਾਰ ਕਰਨ ਲੱਗਿਆ ਸੰਥਿਆ ਪੰਥਿਆ ਤਾਂ ਹੈ ਨਹੀਂ ਸੀ ਜਪ ਤਪ ਸੀ ਉਹਦੇ ਪ੍ਰਤਾਪ ਕਰਕੇ ਆਵਾਜ਼ ਰਸੀਵੀ ਤੇ ਉਹ ਪ੍ਰਮਾਣ ਦੱਤਾ ਕਹਿੰਦਾ ਪੌੜੀ ਪੜ੍ਹੀ ਜਪਜੀ ਸਾਹਿਬ ਦੀ ਭੰਗਿਆ ਹੱਥ ਪੈਰ ਤਨ ਦੇਹੇ ਪਾਣੀ ਕੁੱਟਾ ਉੱਪਰ ਸੋਖੇ ਹੇ ਮੂਤ ਪਲੀਤੀ ਕੱਪੜ ਹੋਏ ਸ਼ਬਦ ਤਾਂ ਹੈਗਾ ਜੇ ਸਾਬੂਣ ਲਈਏ ਉਹ ਧੋ ਕਹਿੰਦਾ ਜੇ ਸਾਬਣ ਲਈਏ ਉਹ ਧੋ ਮੈਂ ਉਹਨੂੰ ਕਿਹਾ ਸੰਤ ਜੀ ਸਾਬਣ ਪਾਠ ਨਹੀਂ ਹੈ ਕਹਿੰਦਾ ਜੀ ਕੀ ਹੈ ਮੈਂ ਕਿਹਾ ਸਾਬੂਣ ਕਹਿੰਦਾ ਸਾਬੂਣ ਦਾ ਭਾਈ ਸਾਹਿਬ ਕੀ ਅਰਥ ਹੈ ਮੈਂ ਕਿਹਾ ਸਾਬਣ ਕਹਿੰਦੇ ਸਾਬਣ ਹੀ ਕਹੀ ਹੈ ਮੈਂ ਕਿਹਾ ਭਲਿਆ ਜਿਵੇਂ ਅੱਖਰ ਲਿਖੇ ਨਾ ਆਪਾਂ ਨੂੰ ਉਵੇਂ ਬੋਲਣੇ ਪੈਂਦੇ ਆ ਅੱਖਰ ਲਿਖੇ ਸੀ ਜਾਣਾ ਆਵਰ ਨਾ ਜਾਣਾ ਸੁੱਧ ਉਚਾਰ ਤੇ ਪੁੱਤਰ ਸੰਤਾਨ ਕਲੱਤਰ ਇਸਤਰੀ ਜਿਸ ਤੋਂ ਅੱਗੇ ਕਲ ਧਾਤੂ ਨੂੰ ਧਾਰਨ ਕਰਨ ਵਾਲੇ ਕਿ ਇਸ ਕਰਕੇ ਕਹਿੰਦੇ ਇਹ ਫਾਸਾ ਹੀ ਹੈ, ਗ੍ਰਸਤ ਦੇ ਵਿੱਚ ਇੱਕ ਫਾਹਾ ਹੀ ਪਿਆ ਹੋਇਆ ਜਿਹਨੇ ਜੀਵ ਨੂੰ ਫਸਾਇਆ। ਫਾਹੇ ਕੀ ਕਰਦੇ? ਉਹਨੂੰ ਜਕੜ ਲੈਂਦੇ, ਤੇ ਅਸੀਂ ਹੁਣ ਜਕੜੇ ਹੋਏ ਹਾਂ। ਕਈ ਵਾਰ ਅਣਜਾਣਪਣੇ ਵਿੱਚ ਗੁਰਬਾਣੀ ਚ ਵਿਰੋਧਾਭਾਸ ਕਲਪ ਕੇ ਬਹਿ ਜਾਂਦੇ ਆ ਕਈ ਅਣਜਾਣ। ਇਹ ਕਹਿੰਦੇ ਦੇਖੋ ਜੀ, ਇੱਕ ਪਾਸੇ ਦਾ ਕਹਿਤਾ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਸਤਿਗੁਰੂ ਕੀ ਐਸੀ ਵਿਰਿਆਈ ਪੁੱਤਰ ਕਲੱਤਰ ਕਿਤੇ ਗਤ ਪਾਏ। ਇਹ ਕਿਹੜੀ ਗੱਲ ਮੰਨੀ ਹੈ, ਕਿਹੜੀ ਨਾ ਮੰਨੀ ਹੈ? ਦੋਵੇਂ ਗੁਰੂ ਦੀਆਂ ਸਾਧ ਸੰਗੀ ਇਹ ਬੇਸਮਝੀ ਦੇ ਵਿੱਚ ਪ੍ਰਸ਼ਨ ਹੈ, ਸਮਝਦਾਰੀ ਕੁਛ ਵੀ ਨਹੀਂ, ਸ਼ੰਕਾ ਹੀ ਨਹੀਂ ਉੱਠ ਸਕਦੀ। ਦੇਖਣਾ ਪਏਗਾ ਕਿਹੜਾ ਸ਼ਬਦ ਗੁਰੂ ਸਾਹਿਬਾਨਾਂ ਨੇ ਇਹੋ ਜਿਹੇ ਵਾਤਾਵਰਣ ਵਿੱਚ ਉਚਾਰਨ ਕੀਤਾ ਹੈ, ਕਿਸ ਮਾਹੌਲ ਵਿੱਚ ਉਚਾਰਨ ਕੀਤਾ ਹੈ, ਜਿੰਨੀ ਦੇਰ ਤੱਕ ਉਹ ਅਸੀਂ ਨਹੀਂ ਲੱਭਦੇ ਉਨੀ ਦੇਰ ਤੱਕ ਉਹ ਸਪਸ਼ਟ ਨਹੀਂ ਹੋਣਗਾ। ਇੱਥੇ ਸਾਧ ਸਿੰਘ ਗੁਰਬਾਣੀ ਦੇ ਵਿੱਚ ਜਿਹੜੇ ਦੋ ਵੱਖਰੇ ਵੱਖਰੇ ਸਮਿਆਂ ਦੇ ਅੰਦਰ ਦੋ ਜਿਗਿਆਸੂ ਵੱਖਰੇ ਵੱਖਰੇ ਆਏ, ਇੱਕ ਜਿਗਿਆਸੂ ਆਇਆ ਸਤਿਗੁਰੂ ਗਰੀਬ ਨਿਵਾਸ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਕਹਿਣ ਲੱਗਾ, ਮਹਾਰਾਜ ਮੈਂ ਇਸੇ ਮਨੁੱਖਾ ਸਰੀਰ ਕੇ ਕਲਿਆਣ ਚਾਹੁੰਦਾ ਪਰ ਮੈਂ ਤੰਗ ਬਣ, ਭਗਤੀ ਕਰਨੀ ਚਾਹੁੰਦਾ ਪਰ ਹੋ ਨਹੀਂ। ਮਹਾਰਾਜ ਸਾਹਿਬ ਕਹਿਣ ਲੱਗੇ, ਤੇਰੇ ਘਰਵਾਲੀ ਦਾ ਸੁਭਾਅ ਕੈਸਾ? ਕਹਿੰਦਾ ਮਹਾਰਾਜ ਕੀ ਦੱਸਾਂ, ਨਹੀਂ ਜਿਵੇਂ ਮੁੜਮੇ ਕੰਡੇ ਵਾਲੀ ਝਿੰਗ ਚਿੰਬੜਦੀ ਹੈ ਨਾ ਕੱਪੜੇ ਨੂੰ, ਨਿੱਕੀ ਨਿੱਕੀ ਗੱਲ ਪਿੱਛੇ ਝਗੜਾ ਕਰ, ਹਰ ਵੇਲੇ ਕਲੇਸ਼ ਰੱਖ। ਮਹਾਰਾਜ ਕਹਿੰਦੇ ਅੱਛਾ, ਤੇਰੀ ਸੰਤਾਨ ਕੈਸੀ ਹੈ? ਕਹਿੰਦੇ ਜੀ ਬੱਚੇ ਵੀ ਘਰ ਵਾਲੀ ਤੇ ਗਏ, ਉਹ ਵੀ ਬੜੀ ਬੇਇੱਜ਼ਤੀ ਕਰਦੇ ਆ, ਹਰ ਰੋਜ਼ ਕੋਈ ਆਸੇ ਨਹੀਂ ਲੱਗਦਾ, ਸਾਰੇ ਟੱਬਰ ਦਾ ਆਪਣਾ ਆਪਣਾ ਸੁਭਾਅ ਹੈ। ਮਹਾਰਾਜ ਕਹਿੰਦੇ ਘਰ ਦੇ ਵਿੱਚ ਰੁਜ਼ਗਾਰ ਦਾ ਸਾਧਨ? ਕਹਿੰਦੇ ਮਹਾਰਾਜ ਜਿੱਥੇ ਇੰਨਾ ਕਲੇਸ਼ ਰਹੂਗਾ ਤੇ ਰੁਜ਼ਗਾਰ ਕੀ ਹੋਣਾ? ਮਹਾਰਾਜ ਕਹਿੰਦੇ ਕਰਨੀ ਚਾਹੁੰਦਾ ਤੂੰ ਭਗਤੀ, ਤੇਰਾ ਵਾਤਾਵਰਣ ਘਰ ਵਿੱਚ ਭਗਤੀ ਵਾਲਾ ਬਣਨਾ ਨਹੀਂ, ਤੇ ਤੂੰ ਇਸ ਤਰ੍ਹਾਂ ਕਰ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਤੇਰੇ ਲਈ ਤਾਂ ਸਹਾ ਹੀ ਹੈ, ਤੂੰ ਛੱਡ ਕੇ ਪਰਾਂ ਹੋ ਜਾ। ਅੱਗੇ ਦੱਸਦੇ ਹਨ, ਹੋਣ ਨਾ ਪਾਈਏ,
ਹੋਣ ਨਾ ਪਾਈਏ ਰਾਮ ਕੇ ਦਾਸਾ,
ਤੂੰ ਰਾਮ ਦਾ ਦਾਸ ਬਣ ਨਹੀਂ ਸਕੇਗਾ ਕਿਉਂਕਿ ਘਰ ਵਿੱਚ ਵਾਤਾਵਰਨ ਨਹੀਂ ਹੈ ਤੇਰਾ ਸੁੱਧ, ਇਸ ਕਰਕੇ ਤੂੰ ਤਿਆਗ ਜਾ ਸਕੇਗਾ। ਉਹਨੂੰ ਤਾਂ ਇਹ ਉਪਦੇਸ਼ ਦਿੱਤਾ। ਇੱਕ ਪ੍ਰੇਮੀ ਹੋਰ ਆਉਂਦਾ ਹੈ, ਉਹ ਕਹਿੰਦਾ ਮਹਾਰਾਜ ਮੈਨੂੰ ਬੜਾ ਵਿਰਾਗ ਲੱਗਿਆ, ਮੈਂ ਹੁਣ ਸੰਸਾਰ ਮੈਨੂੰ ਵਿਉਹ ਵਰਗਾ ਦਿਸਦਾ, ਘਰ ਜੀ ਨਹੀਂ ਲੱਗਦਾ, ਜੀ ਕਰਦਾ ਜੰਗਲਾਂ ਚ ਲੈ ਜਾਵਾਂ, ਪਹਾੜਾਂ ਚ ਲੈ ਜਾਵਾਂ, ਜਾਂ ਤੁਹਾਡੀ ਸੰਗਤ ਚ ਆ ਜਾਵਾਂ। ਮਹਾਰਾਜ ਕਹਿੰਦੇ ਤੇਰੇ ਘਰਵਾਲੀ ਦਾ ਸੁਭਾਅ ਕੈਸਾ ਹੈ? ਕਹਿੰਦਾ ਮਹਾਰਾਜ ਲੋਹੀ ਦੇਖੀ ਤਾਂ ਹੈ ਨਹੀਂ, ਪਰ ਮੈਨੂੰ ਤਾਂ ਲੱਗਦਾ ਵੀ ਲੋਹੀ ਨਾਲੋਂ ਵੀ ਚੰਗਾ ਸੁਭਾਅ ਹੈ ਮੇਰੇ ਘਰ। ਜਿੱਦਣ ਦੀ ਵਿਆਹੀ ਗਈ ਆ ਕਦੇ ਇੱਕ ਉੱਚਾ ਨਹੀਂ ਮੈਂ ਸ਼ਬਦ ਨਹੀਂ, ਮੇਰੇ ਕੋਲ ਕਦੇ ਕਹੇ ਗਏ ਹੋਣਗੇ ਪਰ ਉਹਦੇ ਕੋਲ ਇੱਕ ਵੀ ਸ਼ਬਦ ਨਹੀਂ। ਬਹੁਤ ਸੇਵਾ ਕੀਤੀ ਆ ਜ਼ਿੰਦਗੀ ਪਰ ਮਹਾਰਾਜ ਮੈਂ ਝੂਠ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਤੇਰੀ ਸੰਤਾਨ, ਕਹਿੰਦੇ ਮਹਾਰਾਜ ਪੁੱਤਰ ਬੜੇ ਆ ਗਿਆ ਪਰ ਘਰ ਦੇ ਵਿੱਚ ਪਦਾਰਥ, ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਕੋਈ ਟੋਟ ਨਹੀਂ ਹੈ। ਮਹਾਰਾਜ ਕਹਿੰਦੇ ਸੀ ਵਡਿਆਈ ਗੁਰੂ ਨਾਨਕ ਦੀ ਹੈ, ਸਤਿਗੁਰੂ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਤੇਰੀ ਕਲਿਆਣ ਵਿੱਚ ਹੋ ਜਾਊ। ਇਹ ਤਾਂ ਦੋ ਵੱਖਰੇ ਵੱਖਰੇ ਸਮਿਆਂ ਦੇ ਵਿੱਚ ਵੱਖਰੇ ਵੱਖਰੇ ਜਗਿਆਸੂਆਂ ਨੂੰ ਉਪਦੇਸ਼ ਹੈ। ਜਿੰਨੀ ਦੇਰ ਤੱਕ ਅਸੀਂ ਇਹਨਾਂ ਬਹੁਤ ਭੇਦ ਗੁਰਬਾਣੀ ਦੀਆਂ ਨੂੰ ਨਹੀਂ ਸਮਝਾਂਗੇ, ਗੁਰਬਾਣੀ ਦੇ ਅਰਥਾਂ ਦੀ ਬਾਤ ਸਪਸ਼ਟ ਹੋ ਹੀ ਨਹੀਂ ਸਕਦੀ। ਸੋ ਇਸ ਕਰਕੇ ਚੋਟੋਕਾਈ ਸੀ ਤਾਂ ਬੇਨਤੀ ਕੀਤੀ ਹੈ, ਅੱਗੇ ਦੱਸਦਿਆਂ ਕਵਨ ਸੁਭਿਦ
ਕਮਨ ਸੁਭਿਦ ਜਿਤ ਰਾਮ ਗੁਣ ਗਾਏ।
ਇਹਦਾ ਸਾਸ ਜੀ ਕੁਝ ਸਾਡੇ ਸੰਪਰਦਾ ਦੇ ਪਾਠਕ ਧੱਦੇ ਨੂੰ ਥੋੜੇ ਜਿਹੇ ਹਾਹੇ ਦੀ ਆਵਾਜ਼ ਨਾਲ ਬੋਲਣ ਲੱਗ ਪਏ ਕਿ ਸ਼ੁੱਧ ਪਾਠ ਤਾਂ ਧੱਦੇ ਹੀ ਬੋਲਣਾ ਹੈ, ਇਹਦੇ ਚ ਹਾਹੇ ਦੀ ਆਵਾਜ਼ ਨਹੀਂ ਹੋਣੀ ਚਾਹੀਦੀ, ਤੇ ਇਸ ਨੂੰ ਕਵਨ ਸੋ ਵਿਧ ਬਸ ਥੋੜੀ ਜਿਹੀ ਦੱਦੇ ਹਾਰੇ ਜੀ ਥੋੜੀ ਜਿਹੀ ਆਵਾਜ਼ ਲੱਗੀ ਨਾਲ। ਜੇ ਬਿੱਧ ਕਹਿ ਦਿੱਤਾ ਦੱਦਾ ਬੋਲ ਗਿਆ, ਬਿੱਧ ਕਹਿ ਦਿੱਤਾ ਪਾਠ ਵਿਗੜ ਗਿਆ, ਬਿੱਧ ਰਿੱਧ ਸਿੱਧ ਜੇ ਕਿ ਰਿੱਧ ਸਿੱਧ ਤੇ ਪਾਠ ਵੀ ਜੁੜ ਗਏ ਜਿਵੇਂ ਭਾਈ ਜਰਨੈਲ ਸਿੰਘ ਦੀਆਂ ਟੇਪਾਂ ਨੇ ਭਾਵੇਂ ਸਾਡੀ ਜਥੇਬੰਦੀ ਦਲ ਸਿੰਘ ਉਹ ਜਦੋਂ ਧੱਦਾ ਬੋਲਦਾ ਸੀ ਉਹਦੇ ਨਾਲ ਹਾਹਾ ਬੋਲਿਆ ਜਾਂਦਾ ਸੀ ਉਹਦੀ ਵੀ ਹੁਣ ਸਾਡੇ ਨਵੇਂ ਪੜਾਕੂ ਵੀ ਉਕਣੇ ਬੋਲੀ ਜਾਂਦੇ ਆ ਵੀ ਜੇ ਉਹ ਟਕਸਾਲ ਦਾ ਪਾਠੀ ਹੈ ਜੇ ਇੱਕ ਨੇ ਗਲਤੀ ਕੀਤੀ ਸਾਰਿਆਂ ਨੇ ਕਰਦੀ ਹਾਂ ਸ਼ੁੱਧ ਹੋਣਾ ਚਾਹੀਦਾ ਸੋ ਇਸ ਕਰਕੇ ਸਾਹਿਬ ਸਿੰਘ ਜੀ ਮਹਾਂਪੁਰਸ਼ ਦਾ ਇਕੱਲੀ ਇਕੱਲੀ ਗੱਲ ਦਾ ਬੜਾ ਖਿਆਲ ਰੱਖਦੇ ਇੱਕ ਉਹ ਯੂਪੀ ਬਿਹਾਰ ਕੰਨੀ ਦਾ ਭਾਈ ਆਇਆ ਪੜ੍ਹਨ ਵਾਸਤੇ ਮਹਾਂਪੁਰਖਾਂ ਦੇ ਕੋਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਕਿਹਾ ਜਦੋਂ ਅੱਠ ਅੱਠ ਪਦਾਂ ਵਾਲੇ ਸ਼ਬਦ ਸ਼ੁਰੂ ਹੋਏ ਅਸਤ ਪਦੀਆਂ ਕਹਿੰਦੇ ਭਾਈ ਨੂੰ ਅਸਤ ਕਹਿ ਕੇ ਪਦੀ ਕਿਹਾ ਕਰੋ ਸ਼ੁੱਧ ਪਾਠ ਬਣਦਾ ਅਸਤ ਪਦੀ ਇਹ ਨਾ ਹੋਵੇ ਵੀ ਪਾਠ ਵਿਗੜ ਨਾ ਜਾ ਇਹਨੂੰ ਸ਼ੁੱਧ ਉਚਾਰਨ ਕਰਨਾ ਅਸ ਨਾਮ ਅੱਠ ਦਾ ਹੁੰਦਾ ਪਦੀ ਨਾਮ ਪਦਾਂ ਦਾ ਹੁੰਦਾ ਉਹ ਭਾਈ ਜਿਹਨੂੰ ਲੱਗਿਆ ਸੰਖਿਆ ਪਕਾਉਣ ਕਹੀ ਜਾਵੇ ਅਸ ਤਪਦੀ ਅਸ ਤਪਦੀ ਉਹ ਮਹਾਂਪੁਰਖ ਕਹਿੰਦੇ ਆ ਕੀ ਕਰਦਾ ਇਹਦੀ ਸੰਖਿਆ ਪਕਾਉਣਾ ਕਹਿੰਦੇ ਇਹ ਤਾਂ ਤੂੰ ਉਦੋਂ ਵੀ ਵਿਗਾੜ ਲਿਆ ਕੰਮ ਅਸ ਨਾਮ ਘੋੜੀ ਦਾ ਹੁੰਦਾ ਅਰਥ ਬਣਿਆ ਵੀ ਘੋੜੀ ਟੱਪਦੀ ਹੈ ਘੋੜੀ ਟੱਪਦੀ ਹੈ ਇਹ ਕੋਈ ਗੱਲ ਬਣਦੀ ਹੈ ਅਸ ਪਦੀ ਚੌਵੀ ਗਲਤੀਆਂ ਤਾਂ ਅਸੀਂ ਉਹੀ ਕਰ ਲੈਂਦੇ ਹਾਂ ਇਹ ਉਹਦੇ ਪੈਰ ਦੇ ਵਿੱਚ ਬਿੰਦੀ ਵੀ ਨਹੀਂ ਹੈ ਅਸ਼ਟ ਅਸ਼ਟ ਵੀ ਨਹੀਂ ਕਹਿਣਾ ਅਸਤ ਦੇਖੋ ਅਸ਼ਟ ਕਹਾਂਗੇ ਨਾ ਸੱਸੇ ਪੈਰ ਬਿੰਦੀ ਛਾ ਬੋਲਦੇ ਤੇ ਹੁਣ ਕਿੱਥੇ ਬੋਲਦੀਆਂ ਬਿੰਦੀਆਂ ਹੁਣ ਤਾਂ ਉਹ ਪਹਾੜੇ ਨਹੀਂ ਰਹੇ ਜਿਹੜੇ ਸਾਡੇ ਵੇਲੇ ਸੀ ਸਕੂਲਾਂ 'ਚ ਹੁਣ ਤਾਂ ਸਿੱਧਾ ਜਿਹਾ ਕੰਮ ਹੋ ਗਿਆ ਇਹ ਤਿੰਨ ਅੱਖਰ ਇਹਨਾਂ ਦੇ ਵਾਲੇ ਅਕਲ ਜੀ ਨਹੀਂ ਆਏ ਯੂਨੀਵਰਸਿਟੀ ਵਾਲਿਆਂ ਦੇ ਕਹਿੰਦੇ ਜੀ ਇਹਨੂੰ ਛੱਡੇ ਦਿਓ ਨਾ ਗੰਗੇ ਦੀ ਲੋੜ ਹੈ ਨਾ ਨਿੰਝੇ ਦੀ ਲੋੜ ਹੈ ਨਾ ਜਯੇ ਦੀ ਲੋੜ ਹੈ ਇਹ ਬੱਤੀ ਅੱਖਰਾਂ ਨਾਲ ਚਲਾਉਣ ਲੱਗ ਗਏ ਕੰਮ ਹੁਣ ਆਪਾਂ ਸਾਧ ਜੀ ਗੁਰੂ ਸਾਹਿਬ ਜੀ ਦੀ ਭਾਸ਼ਾ ਮੁਕੰਮਲ ਹੈ ਤੋ ਇਸ ਨੂੰ ਅਸਤ ਪਦੀ ਨਹੀਂ ਕਹਿਣਾ ਅਸਤ ਪਦੀ ਥੋੜਾ ਜਿਹਾ ਫਰਕ ਪੈਣ ਅਸਤ ਅਸਤ ਸੰਸਕ੍ਰਿਤ ਦੇ ਵਿੱਚ ਇਹਨੂੰ ਅਸਤ ਕਹਿੰਦੇ ਅੱਠ ਤੇ ਸਾਡੀ ਬੋਲੀ ਜਿਹਨੂੰ ਅਸਤ ਕਹਿੰਦੇ ਅੱਠ ਤੋ ਇਸ ਪ੍ਰਕਾਰ ਫਿਰ ਮਹਾਰਾਜ ਕਹਿੰਦੇ ਚੌਵਨ ਸੌ ਵਿਧ ਜਿਸ ਰਾਮ ਗੁਣ ਗਾਏ ਉਹ ਕਿਹੜੀ ਗਿਰਤੀ ਹੈ ਜੁਗਤੀ ਹੈ ਜਿਹਦੇ ਨਾਲ ਰਾਮ ਦੇ ਗੁਣ ਗਾਏ ਜਾਣ ਰਮੇ ਕੋਈ ਵਾਹਿਗੁਰੂ ਦੇ ਨਾਲ
ਕਮਨ ਸੁਮਤ ਜਿਤ ਤਰੈ ਇਹ ਮਾਏ
ਉਹ ਕਿਹੜੀ ਸ੍ਰੇਸ਼ਟ ਮਤ ਹੈ ਕਿਉਂਕਿ ਸਾਡੇ ਕੋਲ ਵਿਸ਼ੇ ਵਿਸ਼ੈਣੀ ਮਤ ਉਹ ਸਾਧ ਸਿੰਘ ਜੀ ਵਿਸ਼ੇ ਵਿਸ਼ੈਣੀ ਜਿਹੜੀ ਮਤ ਹੈ ਇਹਦੇ ਵਿੱਚ ਫਿਰ ਸੰਸਾਰ ਤੋਂ ਛੁਟਕਾਰਾ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਬ੍ਰਹਮਾਕਾਰ ਵਿਰਤੀ ਨਹੀਂ ਹੁੰਦੀ ਅਨਾਤਮਾਕਾਰ ਵਿਰਤੀ ਜਿਹੜੀ ਅਸਾਸ ਸੀ ਜਿੰਨੀ ਦੇਰ ਤੱਕ ਅਸੀਂ ਕਾਮ ਕਰੋ ਲੋਭੋ ਹੰਕਾਰ ਵਾਲੀ ਐਸੀ ਜਿਹੜੀ ਵਿਰਤੀ ਹੈ ਤੇ ਜਿੰਨੀ ਦੇਰ ਤੱਕ ਸਾਨੂੰ ਸ੍ਰੇਸ਼ਟ ਮਤ ਜਿਹੜੀ ਹੈ ਸ੍ਰੇਸ਼ਟ ਮਤ ਬ੍ਰਹਮ ਗਿਆਨ ਦੇ ਵੱਲ ਆਤਮ ਵਿਸ਼ੈਣੀ ਬੁੱਧ ਕਹਿੰਦੇ ਨੇ ਉਹਨੂੰ ਸ੍ਰੇਸ਼ਟ ਮਤ ਨੂੰ ਆਤਮ ਵਿਸ਼ੈਣੀ ਬੁੱਧ ਕਹਿੰਦੇ ਨੇ ਜਿਹੜੀ ਦੂਜੀਆਂ ਨੂੰ ਵਿਸ਼ਾ ਵਿਸ਼ੈਣੀ ਬੁੱਧ ਕਹਿੰਦੇ ਜਿਹੜੀ ਹਰ ਜਿਹੜੀ ਵਿਸ਼ਿਆਂ ਦੇ ਪਰਮੇਟ ਸੋ ਇਸ ਕਰਕੇ ਸਾਧ ਸਿੰਘ ਜੀ ਉਹ ਮਤ ਮੈਨੂੰ ਦੱਸੋ ਮਹਾਰਾਜ ਜਿਹਦੇ ਨਾਲ ਪ੍ਰਾਪਤੀ
ਹੋਵੇ
ਫਰਮਾਉਂਦੇ ਜੀ
ਜੋ ਭਲਾਈ ਸੋ ਬੁਰਾ ਜਾਣੈ
ਤੇ ਇਹ ਮੂਰਖ ਜੀਵ ਐਸਾ ਹੈ ਜਿਹੜੀ ਇਹਦੀ ਭਲੇ ਦੀ ਗੱਲ ਕਹੋ ਨਾ ਬੁਰਾ ਹੀ ਮੰਨਦਾ ਇਹਨੂੰ ਕਹੋ ਭਾਈ ਗੁਰਦੁਆਰੇ ਚੱਲਿਆ ਕਰ ਉਹ ਕਹਿੰਦਾ ਅਸੀਂ ਕਿਹੜੇ ਪਾਪ ਕਰਦੇ ਹਾਂ ਵੀ ਗੁਰਦੁਆਰੇ ਜਾਈਏ ਉਹਦਾ ਮਤਲਬ ਕੀ ਹੋਇਆ ਵੀ ਇਹਦਾ ਮਤਲਬ ਜਿਹੜੇ ਉੱਥੇ ਜਾਂਦੇ ਆ ਵੀ ਇਹ ਪਾਪੀ ਲੋਕ ਨੇ ਪਾਪ ਨਾ ਹੋ ਜਾਂਦੇ ਇਸ ਤਾਂ ਪਹਿਲੀ ਪਵਿੱਤਰ ਸਾਧ ਸਿੰਘ ਜੀ ਇਹ ਬੁਰਾ ਮੰਨਦਾ ਕਿਉਂਕਿ ਅਗਿਆਨ ਹੈ ਜੋ ਭਲਾਈ ਵਾਲੀ ਬਾਤ ਹੈ ਵੀ ਅੰਮ੍ਰਿਤ ਵੇਲੇ ਉੱਠੋ ਗੁਰੂ ਵਾਲਾ ਬਣੋ ਇਸ਼ਨਾਨ ਪਾਨ ਕਰੋ ਗੁਰਦੁਆਰੇ ਸਾਹਿਬ ਜਾਓ ਇਹ ਸਭ ਭਲੇ ਦੀਆਂ ਗੱਲਾਂ ਸਾਡੇ ਕੰਮ ਆਉਣ ਵਾਲੀਆਂ ਉਹਨੂੰ ਬੁਰਾ ਮੰਨਦਾ ਹੈ ਜਿਹੜਾ ਮੂਰਖ ਬੰਦਾ ਹੈ
ਸਾਜ ਕਹੈ ਸੋ ਬਿਖੈ ਸਮਾਨ
ਸੱਚ ਬੋਲੋ ਤਾਂ ਉਹਨੂੰ ਵਿਹ ਚੜ੍ਹਦੀ ਹੈ ਸੱਚ ਪਚਦਾ ਨਹੀਂ ਹੈ ਝੂਠਿਆਂ ਨੂੰ ਜੇ ਕੋ ਬੋਲੇ ਸੱਚ ਕੂੜਾ ਚੱਲ ਜਾਵੇ ਸੜ ਜਾਂਦਾ ਹੈ
ਜਾਣੇ ਨਾਹੀਂ ਜੀਤੇ ਅਰਹਾਰ
ਇਹ ਨਹੀਂ ਜਾਣਦਾ ਕਿਹੜੇ ਕਰਮ ਕਰਨ ਦੇ ਨਾਲ ਮੇਰੀ ਸੰਸਾਰ ਦੇ ਵਿੱਚ ਜਿੱਤ ਹੋਣੀ ਔਗਣਾਂ ਦੇ ਉੱਤੇ ਫਤਿਹ ਹੋਣੀ ਪਰਲੋਕ ਵਿੱਚ ਤੈਨੂੰ ਜਿੱਤ ਪ੍ਰਾਪਤ ਹੋਣੀ ਹੈ ਤੇ ਇਹ ਨਹੀਂ ਸਮਝਦਾ ਵੀ ਵਿਸ਼ੇ ਵਿਕਾਰਾਂ ਦੇ ਨਾਲ ਤੇਰੀ ਹਾਰ ਹੋ ਜਾਣੀ ਹੈ ਇਹ ਜਾਣਦਾ ਨਹੀਂ ਹੈ
ਇਹੋ ਬਲੇਵਾ ਸਾਖਤ ਸੰਸਾਰ
ਸਾਖਤ ਕਠੋਰ ਚਿੱਤ ਸ਼ਕਤੀ ਦੇ ਉਪਾਸ਼ ਕਠੋਰ ਚਿੱਤ ਵਾਲਿਆਂ ਦਾ ਇਹ ਬਲੇਵਾ ਕਿ ਇਹ ਸਾਸ ਹੀ ਵਰਤਾਰਾ ਹੈ ਇਸ ਪ੍ਰਕਾਰ ਦਾ ਵਰਤਾਰਾ ਹੈ
ਜੋ ਹਲਾਹਲ ਸੋ ਪੀਵੈ ਬੌਰਾ
ਬੌਰਾ ਨਾਮ ਹੁੰਦਾ ਹੈ ਝੱਲੇ ਦਾ ਜਿਹਦਾ ਦਿਮਾਗ ਕੰਮ ਨਾ ਕਰਦਾ ਹੋਵੇ। ਕਹਿੰਦੇ ਜਿਹੜੀ ਹਲਾਹਲ ਨਾਮ ਹੈ ਜ਼ਹਿਰ ਦਾ, ਤੇ ਜਿਵੇਂ ਉਹ ਸ਼ਿਵ ਜੀ ਦੇ ਪ੍ਰਸੰਗ ਵਿੱਚ ਆਉਂਦਾ ਗ੍ਰੰਥਾਂ ਚ, ਕਹਿੰਦੇ ਰਾਮ ਮਹਾਤਮ ਸ਼ੰਕਰ ਜਾਨਤ ਘੋਰ ਹਲਾਹਲ। ਉਹ ਘੋਰ ਹਲਾਹਲ ਕੀ ਲਈ? ਉਸ ਘੋਰ ਹਲਾਹਲ ਲੀਨ ਪਚਾਈ ਰਾਮ ਦਾ ਪ੍ਰਤਾਪ। ਹਲਾਹ ਨਾਮ ਜ਼ਹਿਰ ਦਾ। ਸੋ ਇਉਂ ਸਾਸ ਜੀ, ਜਿਹੜੀ ਹਲਾਹਲ ਵਿਸ਼ੇ ਵਿਕਾਰ ਹਨ, ਇਹ ਜ਼ਹਿਰ ਦੀ ਨਿਆਣੀ। ਜ਼ਹਿਰ ਦਾ ਜਿਵੇਂ ਅਸਰ ਹੁੰਦਾ, ਖਰੀਦਾ ਇਹ ਵਿਸ਼ਗੰਧਰਾਂ ਧਰੀਆਂ ਖੰਡ ਲਿਬਾਸ, ਇਹ ਵਿਸ਼ੇ ਵਿਕਾਰ ਖੰਡ ਵਰਗੀ ਲੱਗਦੇ, ਪਰ ਹੈ ਤਾਂ ਜ਼ਹਿਰ ਹੀ। ਸਾਸ ਜੀ, ਜੋ ਹਲਾਹਲ ਸੋ ਪੀਵੇ ਗੋਰਾ, ਇਹ ਚੱਲਾ ਉਹਨਾਂ ਵਿਸ਼ੇ ਵਿਕਾਰਾਂ ਨੂੰ ਕਰਦਾ।
ਅੰਮ੍ਰਿਤ ਨਾਮ ਜਾਣੈ ਕਰ ਕੌੜਾ।
ਨਾਮ ਅੰਮ੍ਰਿਤ ਮਿੱਠਾ, ਪਰ ਇਹਨੂੰ ਇਹ ਕੌੜਾ ਲੱਗਦਾ। ਇਸ ਕਰਕੇ ਨਾਮ ਨਹੀਂ ਜਪਦਾ, ਨਿੰਦਿਆ ਕਰਦਾ। ਨਿੰਦਿਆ ਚੰਗੀ ਲੱਗਦੀ ਹੈ, ਵਿਸ਼ੇ ਵਿਕਾਰ ਦੀਆਂ ਗੱਲਾਂ ਚੰਗੀਆਂ ਲੱਗਦੀਆਂ, ਤੇ ਇਹਨੂੰ ਕੌੜਾ ਲੱਗਦੀਆਂ। ਅੰਮ੍ਰਿਤ ਨਾਮ ਪਰਮੇਸ਼ਵਰ ਵਾਹਿਗੁਰੂ ਦਾ ਇਹ ਹੈ ਮਿੱਠਾ। ਸੰਤ ਸੰਗ ਅੰਤਰ ਪ੍ਰਵੀਠਾ, ਨਾਮ ਪ੍ਰਭੂ ਦਾ ਲਾਗਾ ਮਿੱਠਾ। ਪ੍ਰਭੂ ਦਾ ਨਾਮ ਮਿੱਠਾ ਸਾਸ ਵੀ ਉਦੋਂ ਲੱਗਦਾ ਜਦੋਂ ਮਨ ਜਾ ਗਿਆ ਵੇ।
ਸਾਧ ਸੰਗਤ ਕੈ ਨਾਹੀ ਨੇਰ।
ਸਾਧ ਸੰਗਤ ਦੇ ਤਾਂ ਨੇੜੇ ਨੂੰ ਵੀ ਨਹੀਂ ਜਾਂਦਾ, ਕਹਿੰਦਾ ਮੈਂ ਕੀ ਲੈਣਾ, ਤਾਂ ਵਿਹਲੇ ਲੋਕਾਂ ਦਾ ਕੰਮ ਹੈ। ਜਾਂਦਾ ਹੀ ਨਹੀਂ ਉੱਧਰ ਨੂੰ ਜਿਹੜਾ ਨਾਸਤਕ ਬੰਦਾ ਹੈ, ਆ ਕੇ ਵੜਦਾ ਨਹੀਂ। ਕਈ ਸਾਧ ਸੀ, ਗੁਰਸਿੱਖਾਂ ਦੇ ਵਿੱਚ ਵੀ ਐਸੀ ਪਰੰਪਰਾ ਚੱਲਦੀ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਹੀਂ ਵੜਨਾ ਚਾਹੁੰਦੇ। ਕਹਿੰਦੇ ਅਸੀਂ ਤਾਂ ਉੱਚੀ ਅਵਸਥਾ ਦੇ ਮਾਲਕ ਹੋ ਗਏ, ਅਸੀਂ ਤਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ, ਹੁਣ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਸਾਨੂੰ? ਹੁਣ ਸਾਨੂੰ ਸਤਸੰਗਤ ਦੀ ਲੋੜ ਨਹੀਂ, ਕੀਰਤਨ ਦੀ ਲੋੜ ਨਹੀਂ, ਕਥਾ ਦੀ ਲੋੜ ਨਹੀਂ, ਅਸੀਂ ਉੱਚੀ ਅਵਸਥਾ ਚਲੇ ਗਏ। ਏਦੋਂ ਵੱਡਾ ਨਿਯਮਾਪਣ ਕਿਹੜਾ ਹੋਊਗਾ? ਹੋਰ ਬਾਬੇ ਬੁੱਢੇ ਸਾਹਿਬ ਨੂੰ ਉੱਚੀ ਅਵਸਥਾ ਬਣੂ। ਬਾਬਾ ਬੁੱਢਾ ਸਾਹਿਬ ਸਾਰੀ ਜ਼ਿੰਦਗੀ ਸਤਸੰਗ ਨਹੀਂ ਤਿਆਗਿਆ, ਉਦੋਂ ਵੱਡੀ ਅਵਸਥਾ ਕੀ ਬਣ ਗਈ? ਸਾਹਿਬ ਸੀ ਗੁਰਸਿੱਖਾਂ ਨੂੰ ਨਿਹਚਾ ਚਾਹੀਏ, ਸਤਸੰਗਤ ਦਿੱਤੀ ਹੈ, ਸੰਗਤ ਕੀ ਨਹੀਂ ਖਾਲਸਾ, ਜਿੱਥੇ ਸਾਧ ਸੰਗਤ ਹੋ ਰਹੀ ਹੈ ਉੱਥੇ ਬੈਠ ਕੇ ਪਰਮੇਸ਼ੁਰ ਦੇ ਜਸ ਦਾ ਆਨੰਦ ਲੈਣਾ ਚਾਹੀਏ ਜੀ।
ਸਾਧ ਸੰਗਤ ਕਹਿ ਨਾਹੀ ਨੇ ਲੱਖ ਚੌਰਾਸੀ ਭ੍ਰਮਤਾ ਫੇਰ।
ਇਹਨਾਂ ਕਰਮਾਂ ਕਰਕੇ 84 ਲੱਖ ਜੋਨਾਂ ਦੇ ਅੰਦਰ ਇਹ ਚੱਕਰ ਕੱਟਦਾ ਫਿਰੂ। 84,99,999 ਬਣ ਗਈਆਂ ਨੇ ਇੱਕ ਮਨੁੱਖ ਸਰੀਰ ਨੂੰ ਤੱਕ, ਇਹਨੂੰ ਵਿੱਚ ਗਿਣ ਲਈਏ ਤਾਂ 84 ਲੱਖ ਹੋ ਗਈ। 84 ਲੱਖ ਦੇ ਚੱਕਰ ਵੀ ਫਿਰੇਗਾ।
ਇੱਕ ਜਾਲ ਫਹਾਏ ਪੰਖੀ।
ਮਾਇਆ ਨੇ, ਪਰਮੇਸ਼ਰ ਨੇ ਨਾ ਮਾਇਆ ਰੂਪੀ ਇੱਕੋ ਹੀ ਜਾਲ ਹੈ ਜਿਹੜਾ ਸਾਰਿਆਂ ਦਾ ਪਾਇਆ ਗਿਆ। ਇਹ ਨਹੀਂ ਵੀ ਵੱਖਰੇ ਵੱਖਰੇ ਪੰਛੀਆਂ ਦੇ ਵੱਖਰੇ ਵੱਖਰੇ ਜਾਲ। 84 ਲੱਖ ਜਿਉਣ ਦੇ ਇੱਕੋ ਹੀ ਜਾਲ ਮਾਇਆ ਦਾ ਪਾ ਦਿੱਤਾ, ਇੱਕੋ ਹੀ ਜਾਲ ਸਾਰੇ ਜੀਵ ਰੂਪ ਪੰਛੀ ਬੰਨੇ ਹੋਏ ਹਨ।
ਰਸ ਰਸ ਭੋਗ ਕਰਹਿ ਪਹੁ ਰੰਗੀ।
ਤੇ ਰਸ ਜਿਹੜਾ ਸਾਸ ਨੂੰ ਉਹਦੇ ਚ ਖਚਿਤ ਹੋ ਕਰਦੇ, ਤੇ ਵਿਸ਼ੇ ਭੋਗ ਜਿਹੜੇ ਰਸ ਵਿਸ਼ੇ ਰਸ ਦੇ ਭੋਗਾਂ ਨੂੰ ਜਿਹੜੇ ਬਹੁਰੰਗੀ ਮਾਇਆ ਹੈ ਉਹਦੇ ਆਨੰਦਾਂ ਨੂੰ ਮਾਣਦਾ ਹੈ।
ਪਹੁ ਨਾਨਕ ਜਿਸ ਭਏ ਕਿਰਪਾਲ।
ਇਹ ਮਹਾਰਾਜ ਸਾਹਿਬ ਕਹਿੰਦੇ ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਵਰ ਵਾਹਿਗੁਰੂ ਕਿਰਪਾਲ ਕਿਰਪਾਲੂ ਹੋ ਜਾਣ।
ਗੁਰਪੂਰੈ ਤਾਕੇ ਕਾਟੇ ਜਾਲ।
ਅਖੀਰਲੀ ਤੁਕ ਹੈ ਜਿਹਦੇ ਵਿੱਚ ਵੀ ਜਾਲ ਜਿਹੜਾ ਹੈ ਨਾ ਪੰਛੀਆਂ ਦੇ ਉੱਤੇ ਮਾਇਆ ਦਾ ਪਿਆ ਹੋਇਆ, ਇਹ ਕੌਣ ਕੱਟ ਸਕਦਾ ਹੈ? ਇਹ ਹੁਣ ਅਖੀਰਲੀ ਤੁਕ ਦੇ ਅੰਦਰ ਮਹਾਰਾਜ ਸਾਹਿਬ ਦੱਸਦੇ ਹੈ, ਕਿਉਂਕਿ ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਮੁਤਲਕ ਕੁਝ ਵਿਚਾਰਾਂ ਹੋਣੀਆਂ ਨੇ, ਤੇ ਦੂਸਰਾ ਇੱਥੇ ਜਿਹੜੇ ਸ਼ਬਦ ਦੇ ਵਿੱਚ ਅਖੀਰਲੀ ਤੁਕ ਦੇ ਵਿੱਚ ਆਇਆ ਗੁਰਪੂਰੈ ਤਾਕੇ ਕਾਟੇ ਜਾਲ, ਇਹ ਉਸ ਬੰਦੇ ਦੇ ਜਾਲ ਕੱਟੇ ਜਾਣਗੇ ਜਿਹਨੂੰ ਗੁਰੂ ਪੂਰਾ ਮਿਲ ਗਿਆ। ਪੂਰਾ ਗੁਰ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ ਭੇਖਾ ਹੋਏ ਸਨ। ਗੁਰਪੂਰਾ ਭੇਟਿਓ ਵਡਭਾਗੀ ਮਨੇ ਹੀ ਪਿਆ ਪ੍ਰਗਾਸ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਗਾਸ। ਜਿਹਨਾਂ ਮਸਤਕ ਤੁਰ ਹਰ ਲਿਖਿਆ ਇਹਨਾਂ ਸਤਿਗੁਰ ਮਿਲਿਆ ਰਾਮ ਦਾ, ਪੂਰਾ ਗੁਰੂ ਮਿਲ ਜਾਣਾ ਇਹ ਵੱਡੇ ਭਾਗਾਂ ਦੀ ਬਾਤ ਹੈ। ਸਾਸ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੂਰੇ ਗੁਰੂ ਹਨ। ਇਹ ਗੁਰੂ ਹਰਗੋਬਿੰਦ ਸਾਹਿਬ ਪੂਰੇ ਗੁਰੂ ਹਨ, ਇਹ ਪੂਰੇ ਗੁਰੂਆਂ ਦੀ ਗਤੀ ਹਰਮਾਲੇ ਕੋਣੇ ਤੋਂ ਬਾਅਦ ਪੈਂਦਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੇ ਮਤਲਬ ਕੁਝ ਕਹਿਣ ਤੋਂ ਪਹਿਲਾਂ ਇੱਥੇ ਜਿਹੜੀ ਪੰਕਤੀ ਦੇ ਵਿੱਚ ਆਇਆ ਹੈ ਵੀ ਜਿਹੜਾ ਪੂਰਾ ਗੁਰੂ ਹੈ ਤੇ ਉਹ ਜੀਵ ਦੇ ਫੰਦੇ ਕੱਟ ਸਕਦਾ, ਜਾਲ ਕੱਟ ਸਕਦਾ ਮਾਇਆ ਦਾ, ਉਹਦੇ ਵਿੱਚ ਸਮਰੱਥਾ ਹੈ। ਤਿੰਨ ਗ੍ਰੰਥਾਂ ਚ ਵੱਖਰੇ ਵੱਖਰੇ ਪ੍ਰਕਰਨ ਪੂਰੇ ਗੁਰੂ ਦੇ ਮਿਲਦੇ। ਸਮੁਦਰੀਕ ਗ੍ਰੰਥ ਵਾਲਾ ਬਾਬਾ ਸੁੰਦਰ ਦਾਸ ਜੀ, ਜਿਨ੍ਹਾਂ ਨੇ ਸੁੰਦਰੀਕ ਗਿਆਨ ਸੁੰਦਰੀਕ ਉਹਦਾ ਗ੍ਰੰਥ ਦਾ ਨਾਮ ਹੈ, ਉਹਦੇ ਚ ਅੱਠ ਪ੍ਰਕਾਰ ਦਾ ਗੁਰੂ ਲਿਖਿਆ, ਅੱਠ ਪ੍ਰਕਾਰ। ਤੇ ਉਹ ਵੀ ਮੈਂ ਆਪ ਜੀ ਨੂੰ ਕੋਸ਼ਿਸ਼ ਕਰਦਾ, ਕਿਉਂਕਿ ਜਿਹੜੀ ਗੱਲ ਵਾਰ ਵਾਰ ਆਉਂਦੀ ਰਹੀ ਸਿਮਰਤ ਚ ਰਹਿੰਦੀ ਆ, ਕਈ ਵਾਰੀ ਉਹ ਪਕੜ ਚ ਵੀ ਨਹੀਂ ਆਉਂਦੀ, ਨਿਕਲ ਜਾਂਦੀ ਆ ਪਕੜ। ਮੈਂ ਕੋਸ਼ਿਸ਼ ਕਰਦਾ। ਤੁਲਸੀ ਰਮਾਇਣ ਦੇ ਅੰਦਰ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ, ਤੇ ਜਿਹੜੀ ਮਹਾਨ ਵਿਦਵਾਨ ਪੰਡਿਤ ਗੁਲਾਬ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਸਨ, ਸੰਤ ਭਾਈ ਮਾਨ ਸਿੰਘ, ਮਾਨ ਸਿੰਘ ਦੇ ਵਿਦਿਆਰਥੀ ਪੰਡਿਤ ਗੁਲਾਬ ਸਿੰਘ, ਗੁਰੂ ਗੋਬਿੰਦ ਸਿੰਘ ਤੋਂ ਤੀਸਰੀ ਪੁੱਛਦੇ ਸੀ। ਉਹਨਾਂ ਨੇ ਅਧਿਆਤਮ ਰਮਾਇਣ ਲਿਖੀ, ਉਹਦੇ ਵਿੱਚ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ। ਐ ਤਿੰਨ ਗ੍ਰੰਥਾਂ 'ਚ ਪੂਰੇ ਗੁਰੂ ਦੀ ਵਿਆਖਿਆ ਲਿਖੀ ਹੋਈ ਹੈ। ਇਹ ਤਾਂ ਘੱਟੋ ਘੱਟ ਘੰਟੇ ਦੀ ਵਿਆਖਿਆ, ਪਰ ਮੈਂ ਥੋੜੇ ਜਿਹੇ ਮਿੰਟਾਂ ਦੇ ਵਿੱਚ ਆਪ ਜੀ ਦੀ ਸੇਵਾ ਵਿੱਚ ਜੋ ਵੀ ਸੰਖੇਪ ਅੱਖਰਾਂ ਨਾਲ ਹੋ ਸਕਦੀ ਹੈ। ਇਹ ਜਿਹੜਾ ਸੁੰਦਰੀਕ ਗ੍ਰੰਥ ਵਾਲਾ ਹੈ, ਅੱਠ ਪ੍ਰਕਾਰ ਦਾ ਗੁਰੂ ਲਿਖਿਆ ਬਾਬਾ ਸੁੰਦਰ ਦਾਸ, ਉਹ ਕਹਿੰਦਾ ਇੱਕ ਗੁਰੂ ਬਿੜਾਲ ਗੁਰੂ, ਦੂਜਾ ਗਿੱਦੜ ਗੁਰੂ, ਤੀਜਾ ਘੋੜਾ ਗੁਰੂ, ਚੌਥਾ ਸ਼ੇਰ ਗੁਰੂ, ਪੰਜਵਾਂ ਭਿੱਗੀ ਗੁਰੂ, ਤੇ ਛੇਵਾਂ ਕਹਿੰਦਾ ਚੰਦਨ ਗੁਰੂ ਤੇ ਦੀਵਾ ਗੁਰੂ। ਤੇ ਇਸ ਪ੍ਰਕਾਰ ਦੇ ਗੁਰੂ ਸਾਹਿਬ ਜੀ ਉਹ ਗਿਣਦਾ, ਉਹ ਕਹਿੰਦਾ ਬਿੜਾਲ ਗੁਰੂ ਕੌਣ ਹੈ? ਬਿੜਾਲ ਦਾ ਅਰਥ ਕੀ ਹੈ? ਬਿੱਲਾ। ਕਈ ਤਾਂ ਸਾਧ ਸਿੰਘ ਜੀ ਇਹੋ ਜਿਹੇ ਗੁਰੂ ਹੈ, ਉਹ ਜਿਵੇਂ ਬਿੱਲੀ ਮਲਾਈ ਲਾ ਕੇ ਖਾ ਜਾਂਦੇ ਹੈ ਨਾ, ਮਲਾਈਆਂ ਖਾਣ ਵਾਲੇ ਹੀ ਗੁਰੂ ਹੈ, ਕਈ ਉਹਨੂੰ ਬਿੜਾਲ ਗੁਰੂ ਕਹਿੰਦੇ ਹੈ। ਅੱਜ ਕੱਲ੍ਹ ਬਿੱਲੀ ਗੁਰੂ ਆ ਵੀ ਹੋਏ ਹੋਏ ਆ, ਪੂਰੇ ਗੁਰੂ ਦੀ ਗੱਲ ਸਮਝਣ ਵਾਸਤੇ ਇਹਨਾਂ ਨੂੰ ਵੀ ਥੋੜਾ ਜਿਹਾ ਸਮਝਣਾ ਪਊਗਾ ਨਾ। ਫਰਕ ਇਹ ਗੁਰਸਿੱਖਾਂ ਦੀ ਮਲਾਈ ਲਾ ਕੇ ਖਾਣ ਵਾਲੇ ਹੈ, ਜਿਹੜੇ ਉਹਨਾਂ ਦੇ ਚੇਲੇ ਚਾਟੜੇ ਆ, ਇਹ ਹੈ ਪੱਲੇ ਕੁਛ ਨੀ ਹੈਗੀ। ਬਿੱਲਾ ਮਲਾਈ ਖਾ ਕੇ ਹੋ ਜਾਂਦਾ ਤੇ ਕੁਛ ਮਾਰ ਕੇ ਪੱਲੇ ਕੀ ਆ, ਬਿੱਲੇ ਨੇ ਕੀ ਦੇਣਾ ਇਹਨਾਂ? ਜਾਂ ਫਿਰ ਕਿਤੇ ਨੌਂਦਰਾਂ ਦੇ ਨਾਲ ਛਿਲ ਕੇ ਰੱਖ ਦੂਗਾ ਕਿਤੇ ਲਿਖੇ ਆ ਗਏ, ਤੇ ਸਰਸੇ ਭਨਿਆਰੇ ਹੋਰ ਕੀ ਆ, ਹੀ ਕੁਛ ਹੈ। ਤੇ ਇਸ ਕਰਕੇ ਨਾ ਇਹ ਬਿੜਾਲ ਗੁਰੂ। ਦੂਜਾ ਸਾਧ ਸਿੰਘ ਜੀ ਗਿੱਦੜ ਗੁਰੂ, ਗਿੱਦੜ ਗੁਰੂ ਹੈ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਚੇਲੇ ਚੇਲੀਆਂ ਬਣਾ ਲਵੇ, ਫਸਾ ਲਵੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ, ਤੇ ਜੇ ਕਿਤੇ ਵਕਤ ਪੈ ਗਿਆ ਚੇਲੇ ਚੇਲੀਆਂ ਤੇ ਗਿੱਦੜ ਵਾਂਗੂ ਛਾਲ ਮਾਰੇ ਤੇ ਕਮਾਦਾਂ ਜਾਲ ਲੱਭ ਲਓ ਗੁਰੂ ਸਾਹਿਬ ਕਿੱਥੇ। ਤੇ ਇਸ ਤਰ੍ਹਾਂ ਦੇ ਗੁਰੂ ਵੀ ਬਹੁਤ। ਤੇ ਤੀਸਰੇ ਨੰਬਰ ਤੇ ਸਾਧ ਸਿੰਘ ਘੋੜਾ ਗੁਰੂ, ਘੋੜਾ ਗੁਰੂ ਨੂੰ ਕਹਿੰਦੇ ਜਿਹੜਾ ਜਪਤਪ ਕਰਕੇ ਕੋਈ ਸ਼ਕਤੀ ਪ੍ਰਾਪਤ ਹੋ ਜਾਵੇ, ਉਹ ਚੇਲੇ ਨੂੰ ਨੇਤਰ ਬੰਦ ਕਰਾ ਕੇ ਉਹਨੂੰ ਕਈ ਥਾਵਾਂ ਦੀਆਂ ਸੈਲਾਂ ਕਰਾ ਕੇ ਉਹ ਕਹਿੰਦਾ ਵਾਹ ਜੀ ਵਾਹ, ਇੱਥੇ ਬੈਠਿਆਂ ਨੂੰ ਆਹ ਕੁਛ ਦਿਖਾ ਸਕੀ, ਆਹ ਦਿਖਾ। ਉਹ ਥੋੜੀ ਜਿਹੀ ਸ਼ਕਤੀ ਵਰਤ ਕੇ ਆਪਣੀ ਪੂਜਾ ਕਰਾਉਣ ਵਾਲਾ ਮੁਕਤੀ ਇਹ ਬਣੀ ਦੇ ਸਕਦਾ। ਸ਼ੇਰ ਗੁਰੂ, ਸ਼ੇਰ ਗੁਰੂ ਉਹ ਹੈ ਜਿਹੜਾ ਸਾਧ ਸਿੰਘ ਜੀ, ਸ਼ੇਰ ਜਿਸ ਵੇਲੇ ਸ਼ਿਕਾਰ ਤੇ ਝਪਟਦਾ ਹੈ ਨਾ, ਵੀ ਆਪਣੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਰਦਾ ਵੀ ਮੇਰੇ ਨਿਆਣੇ ਭੁੱਖੇ, ਨਾ ਆਪਣੇ ਘਰ ਵਾਲੀ ਨੂੰ ਨੇੜੇ ਲੱਗਣ ਦੇਵੇ, ਕਹਿੰਦਾ ਜਿੰਨਾ ਚਿਰ ਮੇਰਾ ਢਿੱਡ ਨਹੀਂ ਭਰਦਾ ਵੀ ਤੁਹਾਨੂੰ ਨੇੜੇ ਨਹੀਂ ਲੱਗਣਾ। ਸ਼ੇਰ ਗੁਰੂ ਹੈ ਜਿਹੜਾ ਆਪਣੇ ਚੇਲੇ ਚੇਲੀਆਂ ਦਾ ਮਾਲ ਸਵਾਲ ਸਭ ਹੜੱਪ ਕਰ ਜਾਵੇ ਆਪਣੇ ਢਿੱਡ ਚ ਪਾ। ਮੁਕਤੀ ਉਹਨੇ ਕੀ ਦੇਣੀ ਆ? ਖਾਣ ਪੀਣ ਵਾਲਾ ਗੁਰੂ। ਇਸ ਤਰ੍ਹਾਂ ਸਾਸਵੀਂ ਭ੍ਰਿੰਗੀ ਗੁਰੂ, ਭ੍ਰਿੰਗੀ ਗੁਰੂ ਹੁਣ ਇਹ ਚਾਰ ਪ੍ਰਕਾਰ ਦੇ ਗੁਰੂਆਂ ਦਾ ਤਾਂ ਖੰਡਨ, ਇਹਨਾਂ ਦੇ ਪੱਲੇ ਕੁਛ ਨਹੀਂ। ਭ੍ਰਿੰਗੀ ਗੁਰੂ ਉਹਨਾਂ ਭ੍ਰਿੰਗੀ ਕੀੜਾ ਹੁੰਦਾ, ਉਹ ਇੱਕ ਖਾਸ ਕਿਸਮ ਦੀ ਸੁੰਡੀ ਹੈ, ਉਹਨੂੰ ਆਪਣੀ ਵਰਗੀ ਬਣਾ ਦਿੱਤੀ। ਭ੍ਰਿੰਗੀ ਹੋਵੇ ਕੀੜਿਓ ਕਿ ਆਖ ਲਖਾਣਾ, ਭਾਈ ਗੁਰਦਾਸ ਨੇ ਇਹਦੀ ਗੱਲ ਕੀਤੀ। ਪਰ ਉਹ ਖਾਸ ਕਿਸਮ ਦੀ ਕੁੰਡੀ ਸੁੰਡੀ ਨੂੰ ਬਣਾ ਸਕਦਾ, ਸਾਰੀਆਂ ਸੁੰਡੀਆਂ ਕੀੜਿਆਂ ਨੂੰ ਨਹੀਂ ਬਣਾ ਸਕਦਾ, ਅਧੂ ਹੈ। ਤੇ ਛੇਵਾਂ ਗੁਰੂ ਹੈ ਜਿਹੜਾ ਪਾਰਸ ਗੁਰੂ, ਪਾਰਸ ਸਾਧ ਸਿੰਘ ਜੀ ਅੱਠਾਂ ਧਾਤਾਂ ਨੂੰ ਸੋਨਾ ਤਾਂ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ। ਪਾਰਸ ਔਰ ਸੰਤ ਮੈਂ ਬੜੂ ਅੰਤਰੋ ਜਾਣ, ਉਹ ਰੋਹਾ ਕੰਚਨ ਕਰੇ ਉਹ ਕਰੇ ਆਪ ਸਮਾਨ, ਫਰਕ ਹੈ। ਤੇ ਤੀਸਰਾ ਸਾਸਵੀਂ ਸੱਤਵੇਂ ਥਾਂ ਤੇ ਜਿਹੜਾ ਗੁਰੂ ਹੈ ਚੰਦਨ ਗੁਰੂ, ਚੰਦਨ ਗੁਰੂ ਹੈ ਵੀ ਜਿਹੜਾ ਚੰਦਨ ਹੈ ਬਸੰਤ ਰੁੱਤ ਵਿੱਚ ਉਹਦੇ ਵਿੱਚੋਂ ਐਸੀ ਖੁਸ਼ਬੂ ਨਿਕਲਦੀ ਹੈ ਤੇ ਉਹਦੇ ਨੇੜੇ ਜਿਹੜੇ ਦਰਖਤ ਖੜੇ ਹੁੰਦੇ ਨੇ ਉਹਨਾਂ ਨੂੰ ਚੰਦਨ ਬਣਾ ਲੈਂਦੇ। ਚੰਦਨ ਵਾਸ ਨਿੰਮ ਮਹਿਕਾਏ,
ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰੂ ਦੀ ਵਡਿਆਈ। ਤੇ ਇਸ ਪ੍ਰਕਾਰ ਪਰ ਉਹ ਵੀ ਬਸੰਤ ਰੁੱਤ ਚ ਹੈ, ਬਾਕੀ ਰੁੱਤਾਂ ਚ ਉਹ ਵੀ ਪੰਜ ਰੁੱਤਾਂ ਚ ਕੁਛ ਨੀ ਕਰ ਸਕਦਾ, ਥੋੜਾ ਜਿਹਾ ਦੂਰ ਹੈ। ਅੱਠਵਾਂ ਗੁਰੂ ਹੈ ਜਿਹੜਾ, ਇਹਨੂੰ ਪੂਰਨ ਰੂਪ ਚ ਸਹੀ ਮੰਨਿਆ। ਇਹ ਕੌਣ ਹੈ? ਇਹ ਹੈ ਦੀਵਾ ਗੁਰੂ। ਦੀਵੇ ਗੁਰੂ ਦੀ ਗੱਲ ਗੁਰੂ ਨਾਨਕ ਦੇ ਘਰ ਵਿੱਚ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਐਨ ਇੱਥੇ ਢੁਕਦੀ ਆ ਗੱਲ ਜਿਹੜੇ ਪਾਤਸ਼ਾਹ ਦਾ ਦੀਵਾ ਬਲ ਦਾ ਦੀਵਿਓ ਕੇਵਲ ਆਖ ਵਖਾਣ ਭਾਈ ਗੁਰੂ ਦਾ। ਉਹ ਕਹਿੰਦੇ ਜਿਵੇਂ ਗੁਰੂ ਅੰਗਦ ਦੇਵ ਜੀ ਅੰਗ ਪਰਸ ਕੇ ਅੰਗਦ ਬਣਿਆ, ਜੋ ਦੀਵੇ ਤੇ ਦੀਵਾ, ਦੀਵੇ ਨਾਲ ਦੀਵਾ ਜਗ ਜਾਏ ਤਾਂ ਚਾਨਣਾ ਦੋਨਾਂ ਦਾ ਇੱਕੋ ਜਾਊ। ਪਰ ਤੇਲ ਬੱਤੀ ਤੇ ਦੀਵੇ ਦੀ ਤਿਆਰੀ ਚਾਹੀਦੀ ਹੈ। ਤੇ ਗੁਰੂ ਤਾਂ ਐਸਾ ਵੀ ਇੱਕ ਛਿਣ ਵਿੱਚ ਗਿਆਨ ਕਰਾ ਦਿੰਦਾ, ਦੀਵਾ ਬਲਣ ਨੂੰ ਦੇਰ ਨਹੀਂ ਲੱਗਦੀ। ਦੀਪ ਇਹ ਸਭ ਤੋਂ ਸ੍ਰੇਸ਼ਟ ਹੈ ਇਹਨਾਂ ਸੱਤਾਂ ਤੋਂ, ਇਹਨਾਂ ਪਹਿਲੇ ਚਾਰਾਂ ਤੋਂ ਇਹ ਚਾਰ ਸ੍ਰੇਸ਼ਟ, ਇਹਨਾਂ ਚਾਰਾਂ ਤੋਂ ਦੀਪਕ ਗੁਰੂ ਸਭ ਤੋਂ ਸ੍ਰੇਸ਼ਟ। ਉਹਨੂੰ ਪੂਰਾ ਗੁਰੂ ਕਿਹਾ ਜਾਂਦਾ ਜਿਹੜਾ ਅਕੀਲੇ ਗੁਰੂ ਹੈ। ਤੇ ਜਿਹੜਾ ਰਮਾਇਣ ਦੇ ਵਿੱਚ ਤਿੰਨ ਪ੍ਰਕਾਰ ਦਾ ਗੁਰੂ ਸਾਹਿਬ ਸਿੰਘ ਜੀ ਲਿਖਿਆ, ਪ੍ਰਸੰਗ ਆਉਂਦਾ ਰਮਾਇਣ ਵੀ ਲਕਸ਼ਮਣ ਨੂੰ ਰਾਮ ਚੰਦਰ ਜੀ ਨੇ ਗੁਰੂ ਦੀ ਪਰਿਭਾਸ਼ਾ ਦੱਸਦੇ ਹੋਇਆ, ਕੰਮ ਦੀਆਂ ਗੱਲਾਂ ਭਾਵੇਂ ਗੁਆਂਢੀ ਦੇ ਹੋਣ ਪਰ ਪ੍ਰਮਾਣ ਦੇ ਸਕਦੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਏਡੇ ਵਿਸ਼ਾਲ ਨ, ਇੱਥੇ ਹਿੰਦੂ ਮਤ ਦੇ ਸੈਂਕੜੇ ਵੀ ਹਜ਼ਾਰਾਂ ਪ੍ਰਮਾਣ ਦਿੱਤੇ ਹੋਏ। ਕਈ ਵਾਰ ਸਾਡੇ ਬਹੁਤ ਤੰਗ ਦਿਲ ਦੇ ਜਿਹੜੇ ਸਰੋਤੇ ਹੁੰਦੇ ਆ ਗੁਰਮੁਖ, ਇੱਕ ਨੌਜਵਾਨ ਹਰ ਥਾਂ ਤੇ ਜਾਂਦਾ, ਉੱਥੇ ਜਦੋਂ ਬਰਮੀ ਗਾਉਂ ਚ ਮੈਂ ਹੁੰਦਾ, ਬੜਾ ਪ੍ਰੇਮ ਸਨੇਹ ਬੜਾ ਕਰਦਾ ਪਰ ਬੜੇ ਸਿੱਧੇ ਖਾ ਲੈ। ਇੱਕ ਦਿਨ ਭਗਵਾਨ ਕ੍ਰਿਸ਼ਨ ਦਾ ਨਾਂ ਲਿਆ, ਮੈਨੂੰ ਬਾਹਰ ਕਹਿੰਦਾ ਸੰਤ ਜੀ ਇੱਕ ਗੱਲ ਪੁੱਛਣ, ਇਹ ਕਹਿੰਦਾ ਹੁੰਦਾ ਬਾਬਾ ਜੀ ਵੀ ਕਹਿੰਦਾ ਸੰਤ ਜੀ ਗੱਲ ਪੁੱਛਣ, ਮੈਨੂੰ ਪੁੱਛੋ, ਕਹਿੰਦਾ ਜੀ ਤੁਸੀਂ ਹਿੰਦੂਆਂ ਦੇ ਗੁਰੂ ਦਾ ਨਾਂ ਕਰਕੇ ਲੈਂਦੇ ਹੁੰਦੇ ਹੋ? ਮੈਂ ਕਿਹਾ ਤੇਰੀ ਸਤਪੰਜਾ ਚੱਲਦੀ ਹੈ ਉਹਨਾਂ ਨਾਲ, ਤੈਨੂੰ ਦੱਸ ਦਿਓ ਜੇ ਗੁਰੂ ਗ੍ਰੰਥ ਸਾਹਿਬ ਨਾਂ ਲੈਂਦੇ ਸਾਨੂੰ ਤਾਂ ਲੈਣੇ ਪਊਗਾ, ਫਿਰ ਅਸੀਂ ਕਿਵੇਂ ਛੱਡ ਸਕਦੇ ਹਾਂ? ਕਹਿੰਦਾ ਗੁਰੂ ਸਾਹਿਬ ਦਾ ਲਿਆ ਹੋਇਆ ਮਖਾਣਾ ਬਾਣੀ ਜੀ ਦੇ, ਕਹਿੰਦਾ ਫਿਰ ਤਾਂ ਠੀਕ, ਇਹੋ ਜਿਹੇ ਸੋਚ ਨਹੀਂ ਟੱਕਰਦੇ। ਸੋ ਇਉਂ ਸਾਸ ਜੀ ਰਮਾਇਣ ਦੇ ਅੰਦਰ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ। ਕਹਿੰਦੇ ਹੀ ਲਕਸ਼ਮਣ ਇੱਕ ਗੁਰੂ ਹੈ, ਜਿਸ ਗੁਰੂ ਨੂੰ ਕਿਹਾ ਜਾਂਦਾ ਹੈ ਪਿੰਗਲਾ ਗੁਰੂ। ਪਿੰਗਲੇ ਦਾ ਮਤਲਬ ਤਾਂ ਆਪ ਜਾਣਦੇ ਹੋ, ਜਿਹਦੇ ਲੱਤਾਂ ਨਾ ਹੋਣ, ਭਾਵ ਹੋਣ ਤੇ ਪਿੰਗਲ ਪੈਣਾ, ਪੈਰਾਂ ਜਿਹਦੇ ਪੈਰ ਨਾ ਚੱਲਦੇ ਹੋਣ ਪਿੰਗਲ। ਕਹਿੰਦੇ ਇੱਕ ਗੁਰੂ ਪਿੰਗਲਾ। ਪਿੰਗਲਾ ਕੀ ਹੈ? ਸਾਧਨਾ ਦਾ ਪੈਰ ਤਾਂ ਹੈ ਨਹੀਂ ਉਹਦੇ ਕੋਲ, ਸਾਧਨ ਆਪ ਕੋਈ ਨਹੀਂ ਕੀਤੇ ਹੋਏ ਗੁਰੂ ਬਣਿਆ ਹੋਇਆ, ਪਰ ਕੁਝ ਗ੍ਰੰਥ ਪੜ੍ਹ ਕੇ ਕੁਝ ਵਿਦਿਆ ਪੜ੍ਹ ਕੇ ਅੱਖਾਂ ਹੈਗੀਆਂ, ਗਿਆਨ ਹੈਗਾ। ਉਹ ਜਦੋਂ ਗਿਆਨ ਦੀਆਂ ਗੱਲਾਂ ਕਰਕੇ ਦੂਜੇ ਨੂੰ ਗਿਆਨ ਕਰਾਉਣਾ ਚਾਹੁੰਦਾ, ਕਬੀਰ ਅਵਰ ਹੈ ਉਹ ਉਪਦੇਸ਼ ਦੇ ਮੁੱਖ ਨੇ ਪਰੇ ਹੈ ਰੇਤ, ਰਾਸ ਬਦਾਮੀ ਗੱਲ ਕੇ ਖਾਇਆ ਕਰ, ਇਹਦੀ ਬਾਹਰ ਲੈ ਜਾਓ ਸਿਆਣਪ ਦੇ ਵਿੱਚ। ਸੋ ਇਸ ਕਰਕੇ ਸਾਸ ਜੀ ਤਾਂ ਕਿ ਬਾਕੀ ਦੇ ਸਰੋਤਿਆਂ ਦਾ ਆਨੰਦ ਬਣਿਆ ਰਹੇ। ਬੀਬੀ ਬਾਹਰ ਆਵਾਜ਼ ਆਉਂਦੀ ਹੈ, ਤੁਸੀਂ ਆਰਾਮ ਨਾਲ ਇੱਥੇ ਡਰ ਦੇ ਕੋਈ। ਸੋ ਇਸ ਕਰਕੇ ਸਾਧ ਸਿੰਘ ਜੀ ਜਿਹੜਾ ਪਿੰਗਲਾ ਗੁਰੂ ਹੈ, ਮਤਲਬ ਸਾਧਨ ਸੰਪੰਨ ਨਹੀਂ ਹੈ। ਕਬੀਰ ਅਵਰਹੇ ਕੋ ਉਪਦੇਸ਼ ਦੇ ਕੋ ਬਾਤ ਹੈ, ਜਾਂ ਇਉਂ ਕਹਿ ਲਓ ਅਵਰ ਉਪਦੇਸ਼ ਹੈ ਆਪ ਨਾ ਕਰੇ, ਉਹਦੇ ਵਾਸਤੇ ਕੀ ਹੁਕਮ ਹੈ? ਹੈ ਤਾਂ ਗੁਰੂ ਆਵਤ ਜਾਵਤ ਜਨਮੇ ਮਰੇ, ਜਿਹੜਾ ਆਪ ਹੀ ਜਮਨ ਮਰਨ ਚ ਹੈ, ਜੋ ਆਪ ਡੁੱਬੇ ਤੂੰ ਕਹਾਂ ਕਰਨਾ। ਇਸ ਕਰਕੇ ਇਹ ਗੁਰੂ ਨੂੰ ਵੀ ਮੰਨਿਆ ਨਹੀਂ ਜਾਂਦਾ ਸਭ। ਤੇ ਦੂਸਰਾ ਗੁਰੂ ਹੈ ਅੰਨਾ, ਅੱਖਾਂ ਨਹੀਂ। ਤੇ ਜਿਹੜਾ ਅੰਨਾ ਗੁਰੂ ਹੈ ਉਹ ਸਾਧ ਸਿੰਘ ਜੀ, ਉਹਦੇ ਕੋਲ ਸਾਧਨ ਤਾਂ ਹੈ, ਸਾਧਨ ਤਾਂ ਹੈਗੇ ਪਰ ਉਹਦੇ ਕੋਲ ਗਿਆਨ ਨਹੀਂ ਹੈ। ਜੇ ਸਰੋਤੇ ਨੂੰ ਪ੍ਰਸ਼ਨ ਉੱਠੇ ਉਹਦਾ ਉੱਤਰ ਕੋਈ ਨਹੀਂ ਦੇ ਸਕਦਾ, ਇਸ ਕਰਕੇ ਇਹ ਵੀ ਅਧੂਰਾ ਪੰਥ ਹੈ। ਗੁਰੂ ਜਿਨ੍ਹਾਂ ਦਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ, ਕੋਈ ਭਾਣੇ ਚੱਲਣ ਆਪਣੇ ਦਿਲ ਝੂਠੋ ਝੂਠ ਬੋਲੇ, ਜਿਵੇਂ ਦੇਹਧਾਰੀ ਗੁਰੂਆਂ ਦੇ ਅੱਜ ਕੱਲ੍ਹ ਬੜੀ ਭਰਮਾਰ ਹੈ। ਚੇਲੇ ਪਿੱਛੇ ਜੇ 10 ਸਾਲ ਹੋ ਗਏ, ਮੇਰਾ ਕੱਲ੍ਹ ਲੱਖਾਂ ਚੇਲੇ ਜਿਉਂ ਚਕੋਰ ਵਾਂਗੂ ਤਾਹਾਂ ਨੂੰ ਮੂੰਹ ਚੱਕਿਆ ਨਾ ਚੰਦਕਨੀ ਨੂੰ, ਇੱਕ ਰਾਤ ਇਹੋ ਜਿਹੀ ਆਈ ਅੱਗੇ ਕੀ ਉਹ ਕਹਿੰਦੇ ਸਾਡੇ ਗੁਰੂ ਨੇ ਚੰਦਰਮਾ ਚ ਬਹਿ ਕੇ ਦਰਸ਼ਨ ਦੇਣੇ। ਲੋੜਾ ਆ ਗਿਆ, ਇਹ ਵੀ ਨਹੀਂ ਹੈ ਕਿਸੇ ਪਹਾੜ ਤੇ ਬੈਠਾ, ਦਰਖਤ ਤੇ ਬੈਠਾ, ਚੰਦਰਮਾ ਤੇ ਜਾ ਚੜਿਆ ਹੋਇਆ ਕੀ। ਇਹ ਸਭ ਪਖੰਡ ਦੀਆਂ ਗੱਲਾਂ ਸਰ। ਸੋ ਇਸ ਕਰਕੇ ਨਾ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਗੁਰੂ ਹਨ, ਰਾਮ ਚੰਦਰ ਜੀ ਕਹਿੰਦੇ ਲਕਸ਼ਮਣ ਕਲਿਆਣ ਨਹੀਂ ਦੇਸ਼, ਉਹ ਕਹਿੰਦੇ ਜੀ ਕਲਿਆਣ ਕੌਣ ਦਾ, ਕਹਿੰਦੇ ਪੂਰਾ ਗੁਰੂ। ਉੱਥੇ ਵੀ ਰਮਾਇਣ ਚ ਵੀ ਪੂਰੇ, ਜੇ ਅੱਜ ਕਥਾ ਦੇ ਪੂਰੇ ਗੁਰੂ ਦੀ ਗੱਲ ਆਈ ਹੈ ਨਾ, ਅਕੀਲੇ ਚੰਪਨ ਗੁਰ ਪੂਰੇ ਤਾਕੇ ਕਾਟੇ ਜਾ, ਪੂਰਾ ਗੁਰੂ ਜਾਲ ਕੱਟਦਾ। ਪੂਰੇ ਗੁਰੂ ਦੇ ਕੋਲ ਅੱਖਾਂ ਵੀ ਹੈ ਤੇ ਪੈਰ ਵੀ ਹੈ, ਸਾਧਨ ਸੰਪੰਨ ਵੀ ਹੈ, ਬ੍ਰਹਮ ਗਿਆਨ ਵੀ ਹੈ। ਰਾਮ ਚੰਦਰ ਜੀ ਨੇ ਰਮਾਇਣ ਦੇ ਵਿੱਚ ਇਹ ਤਿੰਨ ਗੁਰੂ ਕਹੇ। ਅਧਿਆਤਮ ਰਮਾਇਣ ਦੇ ਵਿੱਚ ਤਿੰਨ ਜਿਹੜੇ ਗੁਰੂ ਕਿਹਾ, ਇੱਕ ਨੂੰ ਕਿਹਾ ਪੰਡਿਤ ਗੁਰੂ। ਪੰਡਿਤ ਗੁਰੂ ਕਿਹੜਾ ਹੁੰਦਾ, ਜਿਹੜਾ ਵਿਦਵਾਨ ਹੈ, ਵਿਦਿਆਵਰ ਹੈ। ਪੰਡਿਤ ਗੁਰੂ ਤਿੰਨ ਯੁੱਗ ਬਣੇ ਆਏ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਨਕ। ਕਿਉਂ? ਉਹਦੇ ਕੋਲ ਵੇਦ ਦਾ ਗਿਆਨ ਤਾਂ ਹੈਗਾ ਸੀ ਪੰਡਿਤ ਕੋਲ, ਪਰ ਐਸੇ ਬ੍ਰਾਹਮਣ ਡੁੱਬੇ ਭਾਈ ਮੇਰਾ ਅਪਰਾਧ ਚੇਤਨ ਰਿਹਾ, ਮੂਰਖ ਬਾਮ ਪ੍ਰਭੂ ਸਮਾਰ। ਤੋ ਇਸ ਕਰਕੇ ਵੀ ਉਹਦੇ ਕੋਲ ਪੰਡਿਤ ਗੁਰੂ ਜਿਹੜਾ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਸਮੁੰਦਰ ਦੇ ਕਿਨਾਰੇ ਤੇ ਬੈਠਾ ਹੋਵੇ ਨਾ, ਸਾਰੀ ਜ਼ਿੰਦਗੀ ਕਿਨਾਰੇ ਤੇ ਬੈਠਾ ਹੋਵੇ, ਕਦੇ ਵੀ ਸਮੁੰਦਰ ਪਾਰਲਾ ਕਿਨਾਰਾ ਤਾਂ ਕਦੇ ਦੇਖਿਆ ਹੀ ਨਹੀਂ, ਪ੍ਰਵੇਸ਼ ਕੀਤਾ ਹੀ ਉਹਦੇ ਅੰਤਾਰੂ ਦੀ ਤਰ੍ਹਾਂ, ਤਰਿਆ ਹੀ ਨਹੀਂ। ਦੂਸਰਿਆਂ ਨੂੰ ਜ਼ਰੂਰ ਦੱਸ ਸਕਦਾ, ਇੰਨਾ ਕੁ ਡੂੰਘਾ ਹੈ, ਫਲਾਣੇ ਥਾਂ ਘੁੰਮਣ ਘੇਰੀਆਂ ਹਨ, ਉਹ ਕਿਨਾਰਾ ਪਰ ਗੱਲਾਂ ਦੱਸ ਦੂਗਾ ਸਾਰੀਆਂ, ਕਿਉਂਕਿ ਪੰਡਿਤ ਗੁਰੂ ਬੈਠਦੇ ਦੀਵਾਨ ਹੈ, ਗੱਲਾਂ ਤਾਂ ਦੱਸ ਦੂ ਸਾਨੂੰ। ਜੇ ਤਾਂ ਸ਼ਰਧਾ ਵਾਲਾ ਉਸ ਨੂੰ ਕੋਈ ਜਗ੍ਹਾ ਸੁਣ ਗਿਆ ਤਾਂ ਉਹਦੇ ਗਿਆਨ ਤੇ ਵਿਸ਼ਵਾਸ ਕਰਕੇ ਮੁਕਤ ਹੋ ਜਾਏ, ਵਰਨਾ ਨਹੀਂ। ਉਹਦੀ ਪਲੈਨ। ਦੂਸਰਾ ਗੁਰੂ ਹੈ ਉਹਨੂੰ ਕਹਿੰਦੇ ਅਵਧੂਤ ਗੁਰੂ। ਅਵਧੂਤ ਗੁਰੂ ਐਸਾ ਹੈ ਜਿਹੜਾ ਆਪ ਤਾਂ ਧਰ ਸਕਦਾ, ਉਹ ਇਸ ਤਰ੍ਹਾਂ ਜਿਵੇਂ ਸੋਟੀ ਹੁੰਦੀ ਹੈ, ਇੱਕ ਲੱਕੜ ਲੈ ਲਓ, ਸੋਟੀ ਲੈ ਲਓ, ਤੇ ਉਹ ਆਪ ਤਰਦੀ ਹੈ ਪਰ ਉਹਦੇ ਤੇ ਵਜਨ ਰੱਖ ਦੀਏ, ਉਹਨੂੰ ਲੈ ਕੇ ਨਹੀਂ ਪਾਰ ਕਿਨਾਰੇ ਹੋ ਸਕਦਾ। ਪਰ ਜੇ ਉਹਦੇ ਵਿੱਚ ਲੱਕੜ ਦੇ ਵਿੱਚ ਕਿੱਲ ਠੋਕ ਦਈਏ, ਤੇ ਉਹਨਾਂ ਨੂੰ ਲੈ ਕੇ ਵੀ ਪਾਰ ਹੋ ਜਾਂਦੀ। ਜਿਹੜਾ ਅਵਧੂਤ ਗੁਰੂ ਹੈ, ਕਮਾਈ ਹੈਗੀ ਇਹਦੇ ਕੋਲ, ਜੇ ਤਾਂ ਕਿੱਲਾਂ ਦੀ ਤਰ੍ਹਾਂ ਸ਼ਰਧਾਵਾਨ ਇੰਨਾ ਖੁੱਭ ਜਾਏ ਸ਼ੰਕਰ, ਉਹਨੂੰ ਤੁਰੇ ਹੀ ਨਾ ਤੁਰੇ, ਉਹਦੀ ਕਮਾਈ ਦੇ ਪ੍ਰਭਾਵ ਕਰਕੇ ਇੱਕੜ ਦੁੱਖੋਂ ਕੋਈ ਮੁਕਤ ਹੋ ਜਾਵੇ, ਵਰਨਾ ਬਹੁਤਿਆਂ ਦਾ ਉਧਾਰ ਕੋਈ ਕਰ ਨਹੀਂ ਸਕਦਾ ਜਿਹੜਾ ਅਵਧੂਤ ਗੁਰੂ ਹੈ, ਇਕੱਲਾ ਕਰ ਸਕਦਾ, ਉਹਦੇ ਚਰਨ ਚ ਕੋਈ ਸ਼ੰਕਾ ਨਹੀਂ ਹੈ। ਤੀਸਰਾ ਗੁਰੂ ਜਿਹੜਾ ਅਧਿਆਤਮ ਰਮਾਇਣ ਵਿੱਚ ਲਿਖਿਆ ਹੈ, ਉਹ ਹੈ ਬ੍ਰਹਮ ਜੇਸ਼ੀ ਬ੍ਰਹਮ ਸਰੋਤਰੀ, ਜਿਹਨੇ ਬ੍ਰਹਮ ਦੇ ਵਿੱਚ ਨਿਸ਼ਚਾ ਕੀਤਾ ਹੋਇਆ ਹੈ ਤੇ ਬ੍ਰਹਮ ਨੂੰ ਇਹ ਦੇਖਦਾ, ਬ੍ਰਹਮ ਨੂੰ ਇਹ ਸੁਣਦਾ, ਬ੍ਰਹਮ ਦੀਸਾ, ਬ੍ਰਹਮ ਸੁਣਿਆ, ਏਕ ਏਕ ਵਿਖਾਣੀਆਂ, ਗੁਰਬਾਣੀ ਚ ਐਸਾ ਸਰੂਪ ਹੈ ਉਸਦਾ, ਉਹ ਸਾਧ ਸੰਧੀ ਕਲਿਆਣ ਕਰ ਸਕਦਾ। ਇਸ ਕਰਕੇ ਇੱਥੇ ਗੁਰੂ ਸਾਹਿਬ ਨੂੰ ਬ੍ਰਹਮ ਨਿਸ਼ਟੀ ਬ੍ਰਹਮ ਸਰੋਤੀ ਹਨ, ਪੂਰੇ ਹਨ, ਪੂਰਾ ਗੁਰ ਅਖਿਓ ਜਾਤਾ ਮਤਲਬ, ਪੂਰੇ ਗੁਰੂ ਦੀ ਪੂਰੀ ਬਾਣੀ ਹੈ, ਪੂਰੇ ਗੁਰ ਦੀ ਪੂਰੀ ਬਾਣੀ, ਸੁਖਮਨ ਅੰਤਰ ਸਹਿਜ ਬਾਣੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਪੂਰੇ ਗੁਰੂ ਨੂੰ ਜਿਹੜੇ ਉਹ ਜਾਲ ਕੱਟਦੇ ਹੈ, ਐਸੇ ਗੁਰੂ ਪੂਰਿਆਂ ਦੀ ਭੱਟਾ ਨੇ ਗੱਲ ਕੀਤੀ, ਉਹ ਕਹਿੰਦੇ ਜੋਤ ਰੂਪ ਹਰ ਆਦ ਗੁਰੂ ਨਾਨਕ ਕਹਾਇਆ, ਤਾਂ ਤੇ ਅੰਗਦ ਪਹਿਓ ਤਪ ਸਿਉ ਤਪ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਕਿਰਤੀਓ, ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮੇ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਵਹਿਣ, ਮੂਰਤ ਪੰਜ ਪ੍ਰਵਾਨ ਪੁਰਖ ਗੁਰ ਅਰਜਨ ਭਿਖੋ। ਭੱਟਾਂ ਦਾ ਦੇਹ ਕਾਲ ਦਾ ਸਮਾਂ ਪੰਜਵੇਂ ਪਾਤਸ਼ਾਹ, ਇਸ ਤੋਂ ਅੱਗੇ ਗੱਲ ਕਰ ਨਹੀਂ ਸਕਦੇ। ਤੇ ਭਾਈ ਗੁਰਦਾਸ ਸਾਹਿਬ ਨੇ ਕਲਮ ਚੁੱਕੀ ਜਿੱਥੇ ਭੱਟਾਂ ਨੇ ਛੱਡੀ, ਉੱਥੋਂ ਸ਼ੁਰੂ ਕੀਤੀ। ਭਾਈ ਸਾਹਿਬ ਧਿਆਨ ਦੇਣਾ ਇਸ ਗੱਲ, ਮੀਰੀ ਪੀਰੀ ਦਾ ਦਿਵਸ ਹੈ ਨਾ, ਪਰ ਇਸ ਨੂੰ ਸਾਰੇ ਪੰਥ ਨੇ ਸ਼ਬਦ ਪਕਾ ਲਿਆ, ਮੀਰੀ ਪੀਰੀ ਮੀਰੀ ਪੀਰੀ ਮੀਰੀ ਪੀਰੀ, ਪਰ ਹੁੰਦੀ ਪੀਰੀ ਮੀਰੀ ਹੈ, ਪੀਰੀ ਮੀਰੀ ਹੈ। ਗੁਰੂ ਨਾਨਕ ਦੇ ਘਰ ਦੇ ਪੀਰੀ ਸੀ ਪਹਿਲਾਂ, ਮੀਰੀ ਤਾਂ ਹੈ, ਮੀਰੀ ਤਾਂ ਪੰਜਵੇਂ ਪਾਤਸ਼ਾਹ ਦੇ ਵੇਲੇ ਆਏ ਨਾ, ਇਸ ਕਰਕੇ ਫਿਰ ਆਪਾਂ ਨੂੰ ਪਹਿਲਾਂ ਪੀਰੀ ਰੱਖਣੀ ਚਾਹੀਦੀ ਹੈ, ਮੀਰੀ ਪਿੱਛੇ ਰੱਖਣੀ ਚਾਹੀਦੀ, ਬਾਦਸ਼ਾਹ ਹੀ ਪਿੱਛੇ ਹੈ, ਪੀਰੀ ਪਹਿਲਾਂ, ਪੰਜ ਪਿਆਲੇ ਪੰਜ ਪੀਰ, ਪੀਰ ਪਹਿਲੀ ਹੈ, ਪੀਰੀ ਸ਼ਠਮ ਪੀਰ ਬੈਠਾ ਗੁਰਪਾਰੀ, ਛੇਵੇਂ ਪਾਤਸ਼ਾਹ ਵੀ ਪੀਰੀ ਦੇ ਵਿੱਚ ਆਏ ਪਹਿਲਾਂ, ਮੀਰੀ ਚ ਬਾਅਦ ਦੇ ਵਿੱਚ ਆਏ। ਇਸ ਕਰਕੇ ਅੱਜ ਸਾਰੇ ਸਿੱਖ ਜਗਤ ਵਿੱਚ ਬੜੀ ਹੈਰਾਨੀ ਦੀ ਬਾਤ ਹੈ, ਜਦੋਂ ਵੀ ਕੋਈ ਗੁਰੂ ਕੋਲ ਮੀਰੀ ਪੀਰੀ, ਮੈਂ ਵੀ ਕਈ ਵਾਰ ਕਹਿੰਦਾ ਜਦੋਂ ਵਿਚਾਰਿਆ ਦਿੰਦਾ, ਇਹ ਬਾਤ ਸ਼ੁੱਧ ਕਰਨ ਵਾਲੀ ਹੈ, ਤੇ ਪੀਰੀ ਮੀਰੀ ਨੀ, ਪੀਰੀ ਮੀਰੀ ਪਹਿਲਾਂ ਪੀਰ ਫਿਰ ਮੀਰੀ ਪੀਰੀ ਨਹੀਂ, ਪੀਰੀ ਮੀਰੀ ਥੋੜਾ ਜਿਹਾ ਅੰਤਰ ਹੈ। ਸੋ ਕਿਉਂ ਸਾਧ ਸਿੰਘ ਜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਪਾ ਕੇ ਪੰਜਾਂ ਦੀ ਗੱਲ ਕਰਕੇ ਸਿੱਧੀ ਛੇਵੇਂ ਤੇ ਲੈ, ਭਾਈ ਗੁਰਦਾਸ ਨੇ ਸਿੱਧੀ ਛੇਵਿਆਂ ਤੇ ਗੱਲ ਲੈ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਕੇ ਮੂਰਤ ਹਰਗੋਬਿੰਦ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੇ। ਹੁਣ ਗੁਰੂ ਦੀ ਵਿਆਖਿਆ ਕਰਦੇ, ਗੁਰੂ ਹਰਗੋਬਿੰਦ ਸਾਹਿਬ ਕੈਸਾ ਹੈ? ਦਲ ਭੰਜਨ, ਬੜੇ ਬੜੇ ਦੁਸ਼ਮਣਾਂ ਦੇ ਦਲਾਂ ਦੇ ਦਲ ਭੰਜਣ ਵਾਲੇ। ਇਹ ਸਮਰੱਥਾ ਕਿੱਥੋਂ ਮਿਲੀ? ਰੱਬੀ ਹੁਕਮ, ਇਹ ਤਾਂ ਇੱਕ ਕਹਾਣੀ ਹੈ ਸਾਡੇ ਵਾਸਤੇ। ਉਸ ਨਿਰੰਕਾਰ ਦਾ ਸਰਗੁਣ ਸਰੂਪ ਹੈ ਗੁਰੂ, ਗੁਰ ਪਰਮੇਸ਼ਰ ਇੱਕ ਹੈ, ਸਭਨਾਂ ਦੇ ਹੈ ਸਮਾਇਆ। ਜੇ ਪਰਮੇਸ਼ਰ ਸਾਰਿਆਂ ਸਮਾਇਆ, ਗੁਰੂ ਵੀ ਸਾਰਿਆਂ ਸਮਾਇਆ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭਨਾਂ ਦੇ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ ਤੇ ਅੰਤਿਮ ਵੇਲੇ ਦੇ ਬਚਨ ਪੜ੍ਹ ਕੇ ਦੇਖੋ, ਗੁਰੂ ਬਿਲਾਸ ਪਾਤਸ਼ਾਹ ਸ਼੍ਰੀ ਗੁਰ ਇਤਿਹਾਸ ਭਾਈ ਸੰਤੋਖ ਸਿੰਘ ਦਾ ਲਿਖਿਆ ਗੁਰਪ੍ਰਤਾਪ ਸੂਰਿਆ ਗ੍ਰੰਥ ਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਸੁੱਖਾ ਸਿੰਘ ਰਤਨ ਸਿੰਘ ਭੰਗੂ ਦਾ ਤਵਾਰੀ ਗੁਰੂ ਖਾਲਸਾ ਪੜ੍ਹ ਕੇ ਦੇਖੋ ਵੀ ਮਹਾਰਾਜ ਦੇ ਵਚਨ ਕੀ। ਪੰਜ ਸਿੱਖ ਭਾਈ ਵਿਧੀ ਚੰਦ ਲਗਾਹਾ ਵਿਧੀਆ ਸਾਰਿਆਂ ਨੂੰ ਦੇਖਾ ਪੈੜਾ, ਕਹਿੰਦੇ ਗੁਰਸਿੱਖੋ ਮੇਰੇ ਪਰਿਵਾਰ ਨੂੰ ਸੁਨੇਹਾ ਦੇਣਾ, ਮੇਰੇ ਲਈ ਰੋ ਦੇਣਾ, ਮੇਰੇ ਪਰਿਵਾਰ ਨੂੰ ਕਹਿਣਾ ਭਾਣਾ ਮੰਨੇ, ਮੇਰੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਕਹਿ ਦੇਣਾ ਕਿ ਬੱਚਾ ਇੱਕ ਵੀ ਹੰਝ ਤੇਰੀ ਅੱਖਾਂ ਚੋਂ ਨਹੀਂ ਆਉਣੀ ਚਾਹੀਦੀ। ਤੇਰੇ ਬਾਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਖੰਡਤਾ ਲਈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਬਤ ਰੱਖਣ ਲਈ ਔਰ ਸਿਧਾਂਤਾਂ ਦੀ ਲੜਾਈ ਸੀ ਪਾਤਸ਼ਾਹ ਸ਼ਹੀਦੀ ਦਿੱਤੀ ਹੈ। ਪਰ ਇੱਕ ਗੱਲ ਹੈ, ਬਾਕੀ ਦੀ ਜੋ ਗੁਰੂ ਨਾਨਕ ਤੋਂ ਚਲੀ ਆਈ ਹੈ ਸਾਡੇ ਤੱਕ, ਉਹ ਤਾਂ ਮਰਿਆਦਾ ਰੱਖੀ ਉਵੇਂ ਨਹੀਂ। ਪਰ ਹੁਣ ਜਿਹੜਾ ਸਮਾਂ ਹੈ, ਹੁਣ ਇਹ ਸਮਾਂ ਕੱਲੀ ਮਾਲਾ ਨਾਲ ਕੰਮ ਕਰਨ ਵਾਲਾ ਹੈ ਨਹੀਂ, ਹੁਣ ਭਗਤੀ ਦੇ ਨਾਲ ਸ਼ਕਤੀ ਚਾਹੀਦੀ ਹੈ। ਹੁਣ ਦੇਖੋ, ਇੱਕ ਸ਼ਬਦ ਤਾਂ ਅਸੀਂ ਸਹੀ ਬੋਲਦੇ ਹਾਂ, ਭਗਤੀ ਸ਼ਕਤੀ ਤਾਂ ਕਹਿੰਦੇ ਅਸੀਂ, ਪਹਿਲਾਂ ਭਗਤੀ ਹੈ ਸ਼ਕਤੀ ਬਾਪ। ਪਰ ਜਦੋਂ ਮੀਰੀ ਪੀਰੀ ਕਹਿੰਦੇ ਉੱਥੇ ਗੜਬੜ ਹੋ ਜਾਂਦਾ, ਪੀਰੀ ਮੀਰੀ, ਪਹਿਲਾਂ ਪੀਰੀ ਹੈ ਫਿਰ ਮੀਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਮੇਰੇ ਸਾਹਿਬਜ਼ਾਦੇ ਨੂੰ ਕਹਿਣਾ ਕਿ ਹੁਣ ਧਰਮ ਦੀ ਰਾਖੀ ਵਾਸਤੇ ਸਿੱਖਾਂ ਨੂੰ ਸ਼ਸਤਰਧਾਰੀ ਕਰੇ ਤੇ ਆਪ ਵੀ ਸ਼ਸਤਰ ਪਹਿਨ। ਅਕਾਲ ਪੁਰਖ ਦਾ ਹੁਕਮ ਹੈ ਉਹਨਾਂ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਸੇ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਤੇ ਜਿਸ ਵੇਲੇ ਦੁਸਹਿਰਾ ਮਹਾਰਾਜ ਸਾਹਿਬ ਜੀ ਦਾ ਤੇਰਾ ਬਣਾਇਆ ਸੀ, ਗ੍ਰੰਥਾਂ ਚ ਇਹ ਲਿਖਿਆ ਦੁਸਹਿਰਾ ਦਾ ਦਸਮ ਪਾਤਸ਼ਾਹ ਨੇ ਤੋਰੀ ਹੈ ਨਾ ਰੀਤ, ਤੇ ਉਸ ਵੇਲੇ ਛਤਰੀ ਕੌਮ ਦੇ ਅੰਦਰ ਤੇਰਾ ਹੀ ਬਣਾਇਆ ਜਾਂਦਾ ਸੀ, ਮਹਾਰਾਜਾ ਜੀ ਤੇਰਾ ਬਣਾਇਆ ਸੀ। ਇਹ ਦੁਸਹਿਰੇ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਜਾਉਣ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਪਾਠ ਕਰਨ ਦੀ ਡਿਊਟੀ ਲਾਈ, ਭਾਈ ਗੁਰਦਾਸ ਸਾਹਿਬ ਜੀ ਦੀ ਚੌਰ ਕਰਨ ਦੀ ਲਾਈ ਤੇ ਆਪ ਪਰਿਵਾਰ ਸਮੇਤ ਬਹਿ ਕੇ ਅੱਖਰ ਅੱਖਰ ਪਾਠ ਸੁਣਿਆ। ਪਹਿਲਾ ਸਹਿਜ ਪਾਠ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹੋਇਆ, ਜਿੱਥੋਂ ਪਾਠਾਂ ਦੀ ਪਰੰਪਰਾ ਸ਼ੁਰੂ ਹੋ ਗਈ। ਤੇ ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਜੋ ਕੁਛ ਗੁਰੂ ਸਾਹਿਬਾਨਾਂ ਨੇ ਪਾਠ ਕਰਨ ਦੇ ਸਤਿਕਾਰ ਵਿੱਚ ਦਿੱਤਾ ਉਹ ਵੀ ਲਿਖਿਆ। ਉੱਥੋਂ ਪਾਠੀਆਂ ਦਾ ਸਤਿਕਾਰ ਕਰਨ ਦੀ ਪਰੰਪਰਾ ਆਰੰਭ ਹੁੰਦੀ ਹੈ। ਇਹ ਗੱਲ ਵੱਖਰੀ ਹੈ, ਬਾਬਾ ਬੁੱਢਾ ਸਾਹਿਬ ਨੇ ਜੋ ਪਦਾਰਥੀ ਸੰਗਤਾਂ ਵਿੱਚ ਬਦਲ ਦਿੱਤਾ ਪਰ ਲੈਣ ਤੋਂ ਇਨਕਾਰ ਨਹੀਂ ਕੀਤਾ, ਮਰਿਆਦਾ ਬਣਾ ਦਿੱਤਾ ਕਿ ਪਾਠੀ ਲਾਲਚ ਨਾ ਕਰੇ, ਦੇਣ ਵਾਲਾ ਹੱਥ ਨਾ ਟੁੱਟੇ, ਦੋਨੇ ਗੱਲਾਂ ਮਹਾਰਾਜ ਨੇ ਕਰਕੇ ਵਿਖਾਈ। ਉਸ ਵੇਲੇ ਫਿਰ ਸਮਾਇਆ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਸ ਵੇਲੇ ਪੀਰੀ ਤਾਂ ਹੈ ਹੀ ਸੀ ਫਿਰ ਗੁਰਤਾਗਰ ਜੀ ਦੇ ਚਿੰਨ, ਤੇ ਜਿਸ ਵੇਲੇ ਸ੍ਰੀ ਸਾਹਿਬ ਇਤਿਹਾਸ ਕਹਿੰਦੇ ਬਾਬਾ ਬੁੱਢਾ ਸਾਹਿਬ ਲੈ ਕੇ ਆਏ ਹੈ ਵੀ ਅਸੀਂ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਛੇਵੀਂ ਵਿੱਚ ਐਸਾ ਲਿਖਿਆ, ਕਹਿੰਦੇ ਬਾਬਾ ਬੁੱਢਾ ਸਾਹਿਬ ਨਹੀਂ ਸੀ, ਆਪ ਜੀ ਨੂੰ ਉਪਰੀ ਨਾ ਜਾਪੇ ਵਾਰ। ਉਹ ਕਹਿੰਦੇ ਵੀ ਉਸ ਵੇਲੇ ਬਾਬੇ ਬੁੱਢੇ ਸਾਹਿਬ ਦਾ ਅਕਾਲ ਪੁਰਖ ਨੇ ਸਰੂਪ ਧਾਰਨ ਕੀਤਾ, ਜਿਹੜਾ ਕੇਵਲ ਤਿੰਨ ਵਿਅਕਤੀਆਂ ਤੋਂ ਬਿਨਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਕਿ ਅਕਾਲ ਪੁਰਖ। ਗੁਰੂ ਗ੍ਰੰਥ ਪਾਤਸ਼ਾਹੀ ਛੇ ਖਬਰ, ਉਹ ਕਹਿੰਦੇ ਮਾਤਾ ਗੰਗਾ ਜੀ ਨੂੰ ਦਰਸ਼ਨ, ਗੁਰੂ ਸਾਹਿਬ ਜੀ ਨੂੰ ਆਪ ਤੇ ਬਾਬਾ ਬੁੱਢਾ ਸਾਹਿਬ ਜਾਂ ਭਾਈ ਗੁਰਦਾਸ, ਇਹ ਤਿੰਨ ਚੌਂ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਲੱਗਿਆ ਉਹਨਾਂ ਕੋਲ ਲਿਖਿਆ ਇਹ ਰਿਹਾ ਵੀ ਬਾਬਾ ਬੁੱਢਾ ਸਾਹਿਬ, ਕਿਉਂਕਿ ਬਾਬੇ ਬੁੱਢੇ ਸਾਹਿਬ ਦਾ ਸਰੂਪ ਧਾਰਨ ਕਰ ਲਿਆ ਅਕਾਲ ਪੁਰਖ, ਆਪ ਗੁਰੂ ਸਾਹਿਬ ਜੀ ਨੂੰ ਸ਼ਸਤਰ ਪਹਿਨਾਏ, ਦੋ ਸ੍ਰੀ ਸ਼ਬਦਾਂ ਪਹਿਨਾਉਣ ਦੀ ਬਾਤ ਤੇ ਇੱਕ ਪੀਰੀ ਦੀ ਤੇ ਜਦੋਂ ਅਕਾਲ ਤਖ਼ਤ ਸਾਹਿਬ ਵਿੱਚ ਬਾਬਾ ਬੁੱਢਾ ਤੇ ਭਾਈ ਗੁਰਦਾਸ ਤੋਂ ਬਿਨਾਂ ਕੋਈ ਮਿਸਤਰੀ ਲਾਇਆ ਹੋਵੇ ਤਾਂ ਇਤਿਹਾਸ ਪੜ੍ਹ ਕੇ ਦੇ, ਆਪ ਸਤਿਗੁਰੂ ਨੇ ਚਣਵਾਈ, ਕਿਸੇ ਮਿਸਤਰੀ ਤੋਂ ਨਹੀਂ ਬਣਾਇਆ। ਇਹ ਤਾਂ ਬਹੁਤ ਵੱਡੀ ਭੁੱਲ ਲੱਗੀ ਸੀ, ਹੁਣ ਲੱਗੇ ਸੀ ਮਿਸਤਰੀਆਂ ਦੇ ਕੋਲੋਂ ਦੁਆਰੇ ਬਣਾਉਣ ਢਾਹ ਕੇ, ਇਹ ਸੰਤ ਸਮਾਜ ਨੇ ਰੌਲਾ ਪਾਇਆ ਵੀ ਅਸਰ ਨਹੀਂ ਹੋਣ ਦੇਣਾ ਸੀ। ਗੁਰੂ ਸਾਹਿਬ ਦੀ ਬਾਤ ਨੂੰ ਇਹ ਸ਼੍ਰੋਮਣੀ ਕਮੇਟੀ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਭੁੱਲਾਂ ਕਰ ਲੈਂਦੀ ਹੈ, ਇਹਨਾਂ ਨੂੰ ਥੋੜ੍ਹਾ ਜਿਹਾ ਚੇਤਾਵਨੀ ਦੇਣੀ ਪੈਂਦੀ ਹੈ, ਜਾਗਰਤ ਕਰਨਾ ਪੈਂਦਾ, ਫਿਰ ਚਲੋ ਲੋਕਾਂ ਤੋਂ ਡਰਦੇ ਹਟ ਵੀ ਜਾਂਦੇ। ਉਸ ਵੇਲੇ ਫਿਰ ਅਕਾਲ ਤਖ਼ਤ ਜਦੋਂ ਰਚਿਆ, ਮਹਾਰਾਜ ਸਾਹਿਬ ਨੇ ਕਿਹਾ ਵੀ ਤੁਸੀਂ ਇਹ ਤੁਹਾਡੇ ਵਾਸਤੇ ਅਕਾਲ ਪੁਰਖ ਜੀ, ਉਹਨੇ ਕਿਹਾ ਨਹੀਂ ਤੁਸੀਂ ਸਾਡਾ ਸਰਗਨ ਸਰੂਪ ਹੋ, ਤੁਸੀਂ ਬੈਠੋ। ਅਕਾਲ ਪੁਰਖ ਨੇ ਆਪ ਬਿਠਾਇਆ ਸੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਥੇ ਬੈਠ ਕੇ ਦੀਵਾਨ ਸੁਣਾਉਂਦੇ, ਭਗਤੀ ਤੇ ਸ਼ਕਤੀ ਦਾ ਪ੍ਰਤੀਕ, ਦੋ ਸ੍ਰੀ ਸਾਹਿਬ, ਜ਼ੁਲਮ ਦੇ ਰੋਕਣ ਦੇ ਲਈ ਢਾਲ ਸਿੱਖਾਂ ਦੀ। ਬਾਬਾ ਬੁੱਢਾ ਸਾਹਿਬ ਦੀ ਉਮਰ ਐਡੀ ਵਡੇਰੀ ਉਮਰ ਵਿੱਚ ਵੀ ਡੇਢ ਫੁੱਟ ਦੀ ਸ੍ਰੀ ਸਾਹਿਬ, ਬਾਬਾ ਬੁੱਢਾ ਸਾਹਿਬ ਦੇ ਗੱਲ ਵਿੱਚ ਵੀ ਪਾ ਦਿੱਤੀ ਤੇ ਕਈ ਵਾਰ ਕਈ ਗੁਰਮੁਖਾਂ ਨੂੰ ਕਹੀਦਾ ਵੀ ਤੁਸੀਂ ਕਿਰਪਾਨ, ਹੁਣ ਤਾਂ ਚਲੋ ਅੱਜ ਤੋਂ 20 ਸਾਲ ਪਹਿਲਾਂ ਬੜਾ ਔਖਾ ਸੀ ਕੰਮ, 20-25-30 ਸਾਲ ਪਹਿਲਾਂ ਤਾਂ ਬਹੁਤ ਹੀ ਔਖਾ, ਜੇ ਕਹਿਣਾ ਭਾਈ ਕਿਰਪਾਨ ਅਗੇ ਜੀ ਸਾਡੇ ਸੰਤ ਨਹੀਂ ਪਾਉਂਦੇ, ਵੀ ਜੇ ਤੇਰਾ ਸੰਤ ਭੁੱਲ ਕਰਦਾ ਤੂੰ ਤਾਂ ਨਾ ਕਰ, ਉਹ ਤਾਂ ਹੋ ਸਕਦਾ ਕਮਾਈ ਕਰਕੇ ਕਰਜ਼ ਵਿੱਚ ਤੂੰ ਫਸੇਗਾ, ਤੇਰੀ ਅਵਸਥਾ ਹੈਗੀ ਉਹ ਜੀ ਵੀ, ਫਿਰ ਵੀ ਬਾਬਾ ਬੁੱਢਾ ਸਾਹਿਬ ਨਾਲੋਂ ਤੇਰੇ ਸੰਤ ਦੀ ਅਵਸਥਾ ਵੱਡੀ ਹੋਊਗੀ, ਉਹਦੀ 1.5 ਫੁੱਟ ਦੀ ਪਾਈ ਸੀ, ਤੇਰੇ ਸੰਤ ਨੂੰ ਬ੍ਰਹਮ ਗਿਆਨ ਦੇ ਵਿੱਚ ਕਿਰਪਾਨ ਕਿਉਂ ਰੁਕਾਵਟ ਬਣ ਗਈ, ਗੁਰੂ ਦਾ ਹੁਕਮ ਬਾਬਾ ਬੁੱਢਾ ਸਾਹਿਬ ਜੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੱਕ ਬੜਮੁੱਲੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ, ਮੇਰੀ ਪੀੜੀ ਦੇ ਵਿੱਚ ਇਸੇ ਦੁੱਖ ਦੇ ਵਿੱਚ ਪੰਜ ਪਿਆਰੇ ਪੰਜ ਪੀਰ ਸ਼ਟਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪੜ ਕੇ ਮੂਰਤ ਹਰਗੋਬਿੰਦ ਸਵਾਰੀ ਚਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਹਰੋਂ ਬਾਰੀ ਦਲ ਭੰਜਣ ਦਲਾਂ ਦੇ ਦਲ ਕਿਵੇਂ ਭੰਜੇ ਨੇ, ਭਾਵੇਂ ਮੁਰਸਾਂ ਪਠਾਨ ਕਰਕੇ ਆਇਆ 7000 ਫੌਜ ਨਿਬੇੜੀ ਘੰਟਿਆਂ ਵਿੱਚ ਤੇ ਭਾਵੇਂ ਘੇਰ ਚੌਧਰੀ ਦਾ ਪੁੱਤਰ ਲੈ ਕੇ ਆ ਅਬਦੁੱਲੇ ਨੂੰ, ਅਬਦੁੱਲਾ ਜਿਹੜਾ ਇੱਥੇ ਦਾ ਜਲੰਧਰ ਦਾ ਸੂਬਾ, 15000 ਫੌਜ ਲਿਆ ਉਹ ਜਲੰਧਰ ਨੂੰ ਭੇਜੀ ਤੇ ਫਿਰ ਮਹਾਰਾਜ ਦਾ ਜੰਗ ਹੋਇਆ। ਲਲਾ ਦੇ ਕਰਨ ਦੇ ਦੋ ਭਰਾ ਸਾਹ ਸੀ, 35000 ਫੌਜ ਲੈ ਕੇ ਸ਼ਾਹ ਜਹਾਂ ਦੇ ਭੇਜੇ ਤੇ ਸਾਰੀ ਉਹਨਾਂ ਚ 100 ਕੁ ਬੰਦਾ ਗ੍ਰਿਫਤਾਰ ਕੀਤਾ ਗਿਆ। ਮਹਾਰਾਜ ਸਾਹਿਬ ਨੂੰ ਕਹਿੰਦੇ ਸਿਪਾਹੀਓ ਤੇ ਤੁਹਾਨੂੰ ਕੁਛ ਨੀ, ਕਹਿੰਦੇ ਚਿੰਤਾ ਨਾ ਕਰੋ, ਕੈਸਾ ਗੁਰੂ ਦਿਆਲੂ ਹੈ, ਲੰਗਰ ਤਿਆਰ ਹੋਇਆ, ਘੰਟੀ ਵੱਜੀ, ਕਹਿੰਦੇ ਭਾਈ ਉਹਨਾਂ ਕੈਦੀਆਂ ਨੂੰ ਬੰਦੀਆਂ ਨੂੰ ਵੀ ਲਿਆ। ਮਹਾਰਾਜ ਕਹਿੰਦੇ ਮੈਂ ਪ੍ਰਸ਼ਾਦਾ ਤਾਂ ਸਕੂ ਬੰਦੀਆਂ ਨੂੰ ਵੀ ਲਿਆ, ਉਹਨਾਂ ਨੂੰ ਨਾਲ ਬਿਠਾ ਲਿਆ, ਮੱਥੇ ਦੇ ਕੇ ਉਹਨਾਂ ਨੂੰ। ਮਹਾਰਾਜ ਕਹਿੰਦੇ ਦੇਖੋ ਤੁਸੀਂ ਆਪਣੇ ਸਵਾਮੀ ਲਈ ਠੀਕ ਕੀਤਾ ਜੋ ਕੀਤਾ, ਮੈਨੂੰ ਕੋਈ ਉਸ ਨਹੀਂ, ਤੁਸੀਂ ਨਿਮਕ ਹਲਾਲ ਕੀਤਾ ਹਰਾਮ ਨਹੀਂ ਕੀਤਾ, ਲੜੇ ਆਪਾਂ, ਤੁਸੀਂ ਸਾਡੇ ਨਾਲ ਦੁਸ਼ਮਣੀ ਕੀਤੀ, ਤੁਹਾਡੇ ਚੋਂ ਫੱਟੜ ਹੋਏ, ਪਰ ਅਸੀਂ ਤੁਹਾਨੂੰ ਸਦਾ ਲਈ ਬੰਦੀ ਨਹੀਂ ਬਣਾਉਣਾ, ਜਾਓ ਆਪਣੇ ਬਾਦਸ਼ਾਹ ਕੋਲ ਜਾਓ, ਮੁੜ ਕੇ ਮੌਕਾ ਬਣਿਆ ਫਿਰ ਆ ਜਾਓ ਲੜਨ ਵਾਸਤੇ। ਅੱਖਾਂ ਚੋਂ ਹੰਝੂ, ਹੱਥ ਜੋੜੇ ਹੋਏ, ਪਾਤਸ਼ਾਹ ਹੁਣ ਲੜਨ ਜੋਗੇ ਨਹੀਂ ਰਹੇ, ਅਸੀਂ ਤਾਂ ਤੇਰੇ ਜੋਗੇ ਹੋ ਗਏ ਹਾਂ, ਆਪਣੇ ਦਰ ਤੋਂ ਧੱਕਣਾ ਹੁਣ ਤੇਰੀ ਸਿੱਖ ਹੈ। ਗੁਰੂ ਸਾਹਿਬ ਨੇ ਜੇ ਦੁਸ਼ਮਣ ਦੀ ਕਿਰਪਾਨ ਟੁੱਟ ਗਈ, ਮਹਾਰਾਜ ਕਿਹਾ ਸੂਰਮਿਆਂ ਕਿਰਪਾਨ ਲਿਆ, ਤੇਰੀ ਕਿਰਪਾਨ ਟੁੱਟ ਗਈ, ਬਾਹਰ ਨਹੀਂ ਕੀਤਾ, ਉਹਨੇ ਕਿਹਾ ਜੀ ਕਿਰਪਾਨ ਤਾਂ ਮਿਲਣੀ ਨਹੀਂ, ਆਪਣੀ ਮਿਆਨ ਵਿੱਚ ਪਾ ਲਿਆ, ਘੋੜਾ ਮਰ ਗਿਆ, ਆਪਣਾ ਘੋੜਾ ਛੱਡ ਦਿੱਤਾ, ਪੈਦਲ ਹੱਥਾਂ ਨਾਲ ਚੁੱਕ ਚੁੱਕ ਕੇ ਪਟਕਾ ਕੇ ਤਾਂ ਮਾਰ ਦਿੱਤੇ। ਪਰ ਸਤਿਗੁਰੂ ਮਹਾਰਾਜ ਦੀ ਜੰਗ, ਚਾਰ ਯੁੱਗਾਂ ਚ ਕੋਈ ਐਸਾ ਜੰਗ ਨਹੀਂ, ਦੁਆਪਰ ਦਾ ਜੰਗ ਦੇਖੋ, ਖੜਗ ਸਿੰਘ ਦੇ ਨਾਲ ਜੰਗ ਹੁੰਦਾ, ਕਿੰਨੀ ਵਾਰ ਕ੍ਰਿਸ਼ਨ ਜੀ ਹਾਰ ਗਏ, ਅਖੀਰ ਨੂੰ ਜਦ ਦੇਖਿਆ ਕਹਿੰਦੀ ਇਹ ਤਾਂ ਮਰਦਾ ਹੀ ਨਹੀਂ, ਬਾਹਮਣ ਬਣ ਕੇ ਚਲੇ ਗਏ ਭੀਖ ਮੰਗਣ ਵਾਸਤੇ। ਉਹ ਕਹਿੰਦਾ ਮੈਂ ਤੈਨੂੰ ਸਿਆਣ ਲਿਆ ਸਲੀਆ, ਤੂੰ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਹੈ, ਪਰ ਬਾਹਮਣ ਦੇ ਰੂਪ ਚ ਆਇਆ ਮੰਗਦਾ ਬਣ ਕੇ, ਮੈਂ ਦਊਂਗਾ ਤੈਨੂੰ, ਮੈਂ ਆਪਣੇ ਮਹਾਨਤਾ ਨੂੰ ਨੀਵਾ ਨਹੀਂ ਕਰਨਾ, ਜੇ ਤੂੰ ਵੀ ਹੋਣਾ ਹੈ ਮੈਂ ਤੇਰੇ ਵਰਗਾ। ਬਾਅਦ ਕੀ ਮੰਗਦਾ? ਆਖੇ ਜੀ ਮੈਨੂੰ ਸਿਰ ਦੇ ਦਿਓ। ਆਪਣੇ ਗੁਰੂ ਸਾਹਿਬ ਦੀ ਬੜੀ ਮਹਾਨ, ਕਹਿੰਦਾ ਜਾ ਸਿਰ ਦਿੱਤਾ ਸਾਧ ਸਿੰਘ ਜੀ, ਸਿਰ ਵੱਢ ਕੇ ਸੂਰਮੇ ਨੇ। ਕ੍ਰਿਸ਼ਨ ਭਗਵਾਨ ਜੀ ਖੜੇ ਸੀ ਰੱਥ ਦੇ ਵਿੱਚ, ਐਡੀ ਜ਼ੋਰ ਦੀ ਚਲਾ ਕੇ ਮਾਰਿਆ, ਛਾਤੀ ਪਟਕਾ ਕੇ ਹੇਠਾਂ ਮਾਰਿਆ ਸੀ ਸਿਰ ਦੇ ਨਾਲ। ਤੇ ਗੁਰੂ ਸਾਹਿਬ ਦੇ ਜੰਗ ਕੈਸੇ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇਸੇ ਪੰਕਤੀ ਦੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਮ ਪੁਕਾਰੀ, ਪੁੱਛਣ ਸਿੱਖ ਅਰਦਾਸ ਕਰ ਦਾਤਾ ਇੱਕ ਅਰਦਾਸ ਕਰ। ਕਹਿੰਦੇ ਪੁੱਛੋ, ਛੇ ਮਹਿਲਾਂ ਤੱਕ ਦਰਸ਼ਨ ਹੈ ਹਾਲੇ, ਛੇ ਸਰੂਪਾਂ ਤੱਕ ਤੁਹਾਡੇ ਦਰਸ਼ਨ ਹੋ ਗਏ, ਸਾਨੂੰ ਕਿਰਪਾ ਕਰਕੇ ਦੱਸੋ ਇਹ ਧੁਰਾਂ ਦੀ ਗੱਦੀ ਤੇ ਹੋਰ ਗੁਰੂ ਕਿੰਨੇ ਹੋਣਗੇ? ਅਗਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ, ਸੁਣੋ ਸੰਸਾਰੀ ਕਲਯੁਗ ਪੀੜੀ ਸੋਢੀਆਂ ਨਿਤ ਨੀਵ ਅਸਰ ਖਿਲਾਏ। ਇਹ ਸੋਢ ਦਿਨ ਵਿੱਚ ਹੈ, ਚੱਲ ਨਹੀਂ ਕਰ ਦਿੱਤੀ। ਕਹਿੰਦੇ ਮਹਾਰਾਜ ਤਾਂ ਸੱਤ ਹੈ, ਅਸੀਂ ਤਾਂ ਇਹ ਪੁੱਛਿਆ ਵੀ ਗੁਰੂ ਕਿੰਨੇ ਹੋਣਗੇ? ਮਹਾਰਾਜ ਕਹਿੰਦੇ ਜੋ ਯੁੱਗ ਸਤਿਗੁਰ ਧਰੇ ਹੁੰਦਾ। ਇੱਕ ਕਾਚ ਕਰਦੇ ਆ, ਯੁੱਗ ਦਾ ਅਰਥ ਹੁੰਦਾ ਦੋ, ਦੋ ਤੇ ਦੋ ਹੁੰਦੇ ਨੇ ਚਾਰ। ਮਹਾਰਾਜ ਕਹਿੰਦੇ ਮੇਰੇ ਸਰੂਪ ਵਰਗੇ ਚਾਰ ਗੁਰੂ ਹੋਰ ਹੋਣਗੇ ਮੇਰੇ ਤੋਂ ਬਾਅਦ। ਇਹ ਕਹਿੰਦੇ ਜੀ ਦਸਵੇਂ ਪਾਤਸ਼ਾਹ ਤੋਂ ਬਾਅਦ ਤੇ ਸਿੱਖਾਂ ਦਾ ਗੁਰੂ, ਸਿੱਖ ਗੁਰੂ ਤੋਂ ਬਿਨਾਂ ਕਿਵੇਂ ਸੰਸਾਰ ਦੇ ਜੀਣਗੇ? ਮਹਾਰਾਜ ਕਹਿੰਦੇ ਇਹਨਾਂ ਪੰਕਤੀਆਂ ਦਾ ਦੁਬਾਰੇ ਅਰਥ। ਫਿਰ ਯੁੱਗ ਬਦਲ ਜਾਣਗੇ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ, ਯੁੱਗਾਂ ਯੁਗਾਂਤਰ ਇੱਕੋ ਹੀ ਦਸਮ ਰੂਪ ਦੇ ਅੰਦਰ ਅਸੀਂ ਅਜਿਹਾ ਗੁਰੂ ਦਿਆਂਗੇ, ਗੁਰੂ ਗ੍ਰੰਥ ਸਾਹਿਬ, ਜਿਹੜਾ ਸਿੱਖਾਂ ਦੇ ਗੁਰੂ ਨਹੀਂ, ਸਿੱਖਾਂ ਦੇ ਬਦਲਣਗੇ, ਯੁੱਗ ਬਦਲਣਗੇ, ਸਿੱਖਾਂ ਦਾ ਗੁਰੂ ਇੱਕੋ ਹੀ ਰਹੇਗਾ, ਗੁਰੂ ਗ੍ਰੰਥ ਸਾਹਿਬ। ਇਸ ਦਿਨ ਤੇ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਫੇਰ ਵਧਾਈਆਂ ਹੋਣ। ਇਹ ਭਾਈ ਅਜਾਇਬ ਸਿੰਘ ਜੀ ਗਿਆਨੀ ਸਿੰਘ ਸਾਹਿਬ ਆ ਗਏ ਹੈ, ਬਹੁਤ ਮਿੱਠੇ ਤੇ ਪਿਆਰੇ ਵਚਨ ਆਪਦੇ ਨੂੰ ਤੇ ਬੋਲ ਪੰਕਤੀ ਕਹੋ ਨਾਨਕ।
ਕਹੋ ਨਾਨਕ ਜਿਸ ਭਏ ਕਿਰਪਾਲ, ਗੁਰਪੂਰੈ ਤਾਤੇ ਕਾਟੇ ਜਾਲ।
ਜਿਹਦੇ ਉੱਤੇ ਪਰਮੇਸ਼ਰ ਕਿਰਪਾਲੂ ਹੋਇਆ ਉਹਨੂੰ ਪੂਰੇ ਗੁਰੂ ਨੇ ਜਾਲ ਕੱਟ ਦਿੱਤੇ, ਮਾਇਆ ਦੇ ਫੰਦੇ ਕੱਟ ਦਿੱਤੇ। ਇਹ ਪੂਰੇ ਗੁਰੂ ਤੇ ਸਾਧ ਸੰਗੀ ਆਪ ਜੀ ਨੇ ਜੋ ਸੁਣਿਆ, ਕੁਝ ਗੱਲਾਂ ਚੇਤੇ ਕਰਨ ਵਾਲੀਆਂ ਨੇ। ਤਿੰਨ ਗ੍ਰੰਥਾਂ ਚ ਤਿੰਨ ਕਿਸਮ ਦੇ ਜਿਹੜੇ ਗੁਰੂ ਲਿਖੇ ਹੈ, ਸੁੰਦਰੀ ਗ੍ਰੰਥ ਅੱਠ ਪ੍ਰਕਾਰ ਦਾ ਗੁਰੂ ਉਹ ਆਪ ਜੀ ਨੇ ਸੁਣਿਆ, ਰਮਾਇਣ ਚ ਤਿੰਨ ਪ੍ਰਕਾਰ ਦਾ ਗੁਰੂ ਉਹ ਆਪ ਜੀ ਨੇ ਸੁਣਿਆ, ਅਧਮਹਿਤ ਅਧਿਆਤਮ ਰਮਾਇਣ ਦੇ ਅੰਦਰ ਤਿੰਨ ਪ੍ਰਕਾਰ ਦਾ ਗੁਰੂ ਉਹ ਸੁਣਿਆ ਕਿ ਗੁਰਬਾਣੀ ਦੇ ਪ੍ਰਵਾਣਾ ਦੇ ਨਾਲ ਸਮਝ ਆਏ ਕਿ ਪੂਰਾ ਗੁਰੂ ਕੌਣ ਹੈ। ਪੂਰਾ ਗੁਰੂ ਗੁਰੂ ਨਾਨਕ ਸਾਹਿਬ ਇਸ ਗੱਦੀ ਤੇ ਬਹਿਣ ਗਏ। ਅੱਜ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਹਨ, ਆਓ ਪੂਰੇ ਗੁਰੂ ਦੇ ਲੜ ਲਗੀਏ, ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਨ। ਇੱਥੇ ਸਾਧ ਸੰਗਤ ਦੀ ਸਮਾਪਤੀ ਹੈ, ਉਹਨਾਂ ਦੀ ਕਰਨੀ ਸਮਾਪਤ।
ਕਹੋ ਨਾਨਕ ਜਿਸ ਭਏ ਕਿਰਪਾਲ, ਗੁਰਪੂਰੈ ਤਾਕੇ ਕਾਟੇ ਜਾਲ।
ਗੋਬਿੰਦ ਹੇ ਗੋਪਾਲ, ਹੇ ਦਿਆਲ ਨਾਮ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰੱਥ ਅਗਨ ਪੂਰਨ ਮੋਹੇ ਮਾਇਆ ਪਾ, ਅੰਧ ਕੂਪ ਮਾਪਿਆਂ ਨਾਨਕ ਪਾਰਿਓਤਾ, ਆਈ ਪ੍ਰਭ ਸਰਣਾਗਤੀ ਕ੍ਰਿਪਾ ਨਿਦ ਦਿਆਲ। ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਤੜੇ ਸੋ ਤੜੇ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।